नानक पद पंकज वंदन पद पंकज वंदन सिमरो अंगद दुख निकंदन अमरदास गुर हृदय त्यागो गुर हृदय त्यागो रामदास गुण गार जन देग नानक नासक देग नानक नासक गोविंद शुभ सुमत पर काशक श्री हर राय नमो कर जोरी नमो कर जोरी हर कृष्ण मनाए बहोरी बहादुर परम कृपाल परम कृपाल श्री गुरु गोविंद सिंह विशाला तर पुन पुन शीश पुन पुन शीश बंदो बार बार जगदीश में अमृत ज्ञान है मानक भगत वैराग श्री गुरु ग्रंथ साहिब उद्द
बंदो कर अनुराग
श्री गुरु शब्द कमाए जिना जीते पंच विकार तिन संतन को बंदना
सिर चरणन पर तार
शिव तुख सामीर कुल खुद डिठे सचे पातशाह
जन्म जन्म दी कटी
खुद डिठे सचे पातशाह
जन्म जन्म दी कटी
हां जी
सतनाम श्री वाहिगुरु साहिब जी श्री सतगुर बुद्धू सिख तेरो भोजन सिख अचाए कनेरो रास पचावा आए इसी को तुम करना ते पाकह नीको श्री सतगुर बुद्धू सिख तेरो
वाहिगुरु जी का खालसा वाहिगुरु जी की फतेह। परम सत्कारयोग गुरु साहिब जी दी साजी निवाजी गुरु स्वरूप गुरु खालसा साध संगत जी हो आप सरबत संगतां नित दे बने हुए निजम अनुसार शामां दे वक्त गरीब नवाज सतगुरु गुरु नानक दे ग्यारहवें स्वरूप श्री गुरु ग्रंथ साहिब जी दी पावन पवित्र हजूरी दे अंदर आप सारियां संगतां ने पहुंचना कीता है। संगत दे विच आप जी विराजमान हो जिथे गुरु का जस रागी सिंह साहबाना दी रसना तों सतगुरां दी अगमी बाणी दा कीर्तन सरवण कीता है। ऐसा कीर्तन कर मन मेरे इहां उहां जो काम तेरे लोक परलोक विच कम गाउण वाला है परमेश्वर वाहिगुरू दा जिहड़ा कीर्तन है ये भी नौ प्रकार की भगती विचों एक भगती है बल्कि श्रोमण भगती है प्रधानता है कलयुग में कीर्तन प्रधाना कथा का अपना स्थान है कीर्तन का अपना स्थान है। विचार बाना ने ਕੀਰਤਨ ਨੂੰ ਪੁੱਤਰ ਮੰਨਿਆ ਹੈ ਔਰ ਕਥਾ ਨੂੰ ਮਾਂ ਮੰਨਿਆ, ਸੰਤੋਖ ਨੂੰ ਪਿਤਾ ਮੰਨਿਆ। ਜੋ ਸੰਗਤ ਵਿੱਚ ਸੰਤੋਖ ਦਾ ਪ੍ਰਭਾਵ ਹੋਵੇ ਉਹ ਪਿਤਾ ਦੀ ਨਿਆਈ ਹੈ। ਜਿਸ ਤਰ੍ਹਾਂ ਮਾਤਾ ਦੇ ਗੋਦ ਵਿੱਚ ਸੰਤਾਨ ਹੋਵੇ ਸ਼ੋਭਨੀਕ ਹੈ, ਬਿਨਾਂ ਸੰਤਾਨ ਤੋਂ ਮਾਂ ਦੀ ਗੋਦ ਸ਼ੋਭਨੀਕ ਨਹੀਂ ਹੈ ਸੰਸਾਰਕ ਪੱਖ ਵਿੱਚ। ਇਸੇ ਤਰ੍ਹਾਂ ਜਿਸ ਕਥਾ ਦੇ ਨਾਲ ਕੀਰਤਨ ਨਹੀਂ ਹੈ ਉਸ ਕਥਾ ਦੀ ਵੀ ਉਤਨੀ ਸ਼ੋਭਾ ਨਹੀਂ ਮਨ ਹੁੰਦੀ। ਉਹ ਕਥਾ ਵੀ ਇਸ ਪ੍ਰਕਾਰ ਹੈ ਜਿਵੇਂ ਮਾਤਾ ਦੀ ਬੋਕਲ ਸੰਤਾਨ ਤੋਂ ਹੀਣ ਹੋਵੇ ਔਰ ਜੇ ਪੁੱਤਰ ਹੋਵੇ ਕਿਸੇ ਕਾਰਨ ਉਹਦੀ ਮਾਂ ਤੋਂ ਵਿਛੜ ਜਾਏ ਤਾਂ ਉਹ ਵੀ ਸ਼ੋਭਨੀਕ ਨਹੀਂ। ਬਚਪਨ ਦੇ ਵਿੱਚ ਮਾਂ ਦੀ ਬਹੁਤ ਹੀ ਲੋੜ ਰਹਿੰਦੀ ਹੈ ਪੁੱਤਰ। ਇਸੇ ਤਰ੍ਹਾਂ ਕਥਾ ਔਰ ਕੀਰਤਨ ਦੋਨਾਂ ਦਾ ਮਾਂ ਅਤੇ ਪੁੱਤ ਵਰਗਾ ਰਿਸ਼ਤਾ ਸਭ ਤੋਂ ਉੱਤਮ ਹਰ ਕੀਰਤਨ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਕਿੰਨੇ ਪਰਉਪਕਾਰ ਕੀਤੇ ਹੈ। ਛੋਟੀ ਜਿਹੀ ਉਮਰ ਦੇ ਵਿੱਚ ਹੀ ਐਡੇ ਐਡੇ ਕੌਤਕ ਕਰ ਦੇਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਆਪਣੇ ਅਨੁਭਵ ਦੁਆਰਾ ਰਚਨਾ ਕਰ ਦੇਣੀ ਕੋਈ ਛੋਟੀ ਜਿਹੀ ਬਾਤ ਨਹੀਂ। ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਦਮਦਮਾ ਸਾਹਿਬ ਦੀ ਧਰਤੀ 'ਤੇ ਸਤਿਗੁਰਾਂ ਨੇ ਭਾਈ ਮਨੀ ਸਿੰਘ ਸਾਹਿਬ ਨੂੰ ਲਿਖਾਰੀ ਲਾ ਕਰਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਲੋੜ ਅਨੁਸਾਰ ਜਿਹੜੇ ਜਿਹੜੇ ਰਾਗ ਵਿੱਚ ਬਾਣੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਯੋਗ ਸਮਝੀ, 9ਵੇਂ ਪਾਤਸ਼ਾਹ ਦੇ ਸਲੋਕ ਸ਼ਬਦ ਜਿਹੜੇ ਹਨ ਉਹ ਵੀ ਅੰਕਿਤ ਕੀਤੇ। ਇਹ 18-10-20 ਤੱਕ ਸੰਪੂਰਨ ਸਰੂਪ ਮਹਾਰਾਜ ਸਾਹਿਬ ਜੀ ਦਾ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਸੰਪਾਦਨਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼ੁਰੂ ਕੀਤੀ ਅਤੇ ਸੰਪੂਰਨਤਾ ਦਮਦਮਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀ। ਖਾਲਸੇ ਨੇ ਸੰਪੂਰਨਤਾ ਦਿਨ ਵੀ ਮਨਾਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਉਸ ਗੁਰੂ ਸਾਹਿਬ ਨੇ ਕਥਾ ਦੀ ਪਰੰਪਰਾ ਖਾਲਸੇ ਦੇ ਅੰਦਰ ਆਪਣੀ ਨਵੀਂ ਕੰਸੀ ਰਚ ਕੇ ਉਚਾਰਨ ਕੀਤੀ ਹੈ ਔਰ ਫਿਰ ਇਤਿਹਾਸ ਦੀ ਕਥਾ ਭਾਵੇਂ ਜਨਮ ਸਾਖੀ ਦੀ ਕਥਾ ਗੁਰੂ ਨਾਨਕ ਤੋਂ ਲੈ ਕੇ 9ਵੇਂ ਪਾਤਸ਼ਾਹ ਤੱਕ ਕਥਾਵਾਂ ਜਿਸ ਪ੍ਰਕਾਰ ਇਹ ਹੁੰਦੀਆਂ ਸਨ ਇੱਕ ਦਿਨ ਕਿਸੇ ਦਿਨ ਵੀ ਗੁਰੂ ਕਿਰਪਾ ਕਰੇਗਾ ਕਿ ਗੁਰਪ੍ਰਤਾਪ ਸੂਰਜ ਗ੍ਰੰਥ ਕਿਵੇਂ ਹੋਂਦ ਵਿੱਚ ਆਇਆ। ਜਿਹੜੇ ਅਣਜਾਣ ਵੀਰ ਇਹ ਸਮਝਦੇ ਹੈ ਕਿ ਜੀ ਭਾਈ ਸੰਤੋਖ ਸਿੰਘ ਨੇ ਹੀ ਲਿਖਿਆ ਇਤਿਹਾਸ ਕੇਵਲ ਛੰਦਾਬੰਦੀ ਵਿੱਚ ਕੀਤਾ ਹੈ, ਭਾਈ ਸਾਹਿਬ ਮੂਲ ਰੂਪ ਦੇ ਵਿੱਚ ਇਤਿਹਾਸ ਕਿਹਨਾਂ ਸਰੋਤਾਂ ਤੋਂ ਮਿਲਿਆ? ਉਹ ਤਾਂ ਕਵੀ ਸੀ, ਕਾਵਿ ਰਚਨਾ ਕੀਤੀ, ਕੋਈ ਸਾਖੀਆਂ ਕੋਲੋਂ ਥੋੜ੍ਹੀ ਬਣਾ ਸਕਦੇ ਸੀ। ਅਤੇ ਉਹ ਵਿਚਾਰ ਇੱਕ ਵੱਖਰੀ ਹੈ। ਹੁਣ ਜਿਹੜੀ ਲੜੀਵਾਰ ਕਥਾ ਚੱਲਦੀ ਹੈ ਆਪਾਂ ਉਸਦਾ ਆਨੰਦ ਮਾਣਨਾ ਹੈ। ਅਤੇ ਗੁਰੂ ਪਿਆਰਿਓ ਬਹੁਤ ਦੂਰ ਦੁਰਾਡੇ ਬੈਠੇ, ਬਹੁਤ ਦੂਰ ਦੁਰਾਡੇ ਤੋਂ ਫੋਨ ਆਉਂਦੇ ਹੈ, ਸਾਰੇ ਫੋਨ ਮੈਂ ਸੁਣ ਵੀ ਨਹੀਂ ਸਕਦਾ, ਇਤਨੀ ਆਪ ਕਿਰਪਾ ਕਰਦੇ ਹੋ, ਸ਼ੀਸ਼ਾਂ ਦਿੰਦੇ ਹੋ। ਵੈਨੀਵੇਗ ਤੋਂ ਗੁਰਮੁਖ ਪਿਆਰਿਆਂ ਦੇ ਫੋਨ ਆਏ, ਬੋਪਾ ਰਾਏ ਤੋਂ ਸਤਿਕਾਰਯੋਗ ਮਾਤਾ ਜੀ ਜਿਨ੍ਹਾਂ ਨੇ ਵੱਡਿਆਂ ਮਹਾਂਪੁਰਖਾਂ ਦੀਆਂ ਕਥਾਵਾਂ ਸੁਣੀਆਂ, 9ਵੇਂ ਮਹੱਲੇ ਦੇ ਸਲੋਕਾਂ ਦੀ ਕਥਾ ਸੁਣ ਕੇ ਅਸੀਸਾਂ ਭੇਜੀਆਂ ਉਸ ਮਾਤਾ ਨੇ ਵੀ, ਜਿਨ੍ਹਾਂ ਨੂੰ ਕਥਾ ਦਾ ਪਤਾ ਹੈ, ਜਿਨ੍ਹਾਂ ਨੇ ਸੰਪਰਦਾਇ ਮਹਾਂਪੁਰਖਾਂ ਬ੍ਰਹਮ ਗਿਆਨੀਆਂ ਤੋਂ ਅਰਥ ਸੁਣੇ, ਅਤੇ ਉਹਨਾਂ ਸਾਰਿਆਂ ਗੁਰਮੁਖਾਂ ਦਾ ਕੈਲਗਿਰੀ ਤੋਂ, ਐਡਮਿੰਟਨ ਤੋਂ, ਔਰ ਇਸੇ ਤਰ੍ਹਾਂ BC ਦੇ ਵਿੱਚੋਂ ਬਹੁਤ ਸਾਰੇ ਥਾਵਾਂ ਤੋਂ ਗੁਰੂ ਪਿਆਰਿਆਂ ਦੇ ਫੋਨ ਆਉਂਦੇ ਹੈ ਐਬਸਫੋਰਡ ਤੋਂ, ਅਤੇ ਉਹਨਾਂ ਫੋਨਾਂ 'ਤੇ ਹੀ ਮੈਨੂੰ ਜ਼ਿਆਦਾ ਪਤਾ ਲੱਗਿਆ ਵੀ ਕਿੰਨੀ ਦੂਰ ਤੱਕ ਅਮੈਰੀਕਾ ਤੋਂ ਅਤੇ ਗੁਰਮੁਖ ਜਿੱਥੇ ਕਥਾ ਦਾ ਆਨੰਦ ਮਾਣਦੇ ਆ ਉੱਥੇ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਸਾਹਿਬ ਮਾਲਟਣ ਵਾਲੇ ਇਹਨਾਂ ਵੀਰਾਂ ਦਾ ਵੀ ਧੰਨਵਾਦ ਕਰਾਂ ਕਿ ਜਿਨ੍ਹਾਂ ਨੇ ਅਜਿਹੀ ਸਹੂਲਤ ਵੀ ਬਣਾਈ। ਇਹ ਸਹੂਲਤਾਂ ਤਾਂ TV 'ਤੇ ਕਥਾ ਜਾਣਦੀਆਂ ਹੋਰ ਥਾਂ 'ਤੇ ਵੀ ਹੈਗੀਆਂ, ਇਹ ਨਹੀਂ ਵੀ ਇਹ ਨਵੀਂ ਗੱਲ ਹੈ। ਨਵੀਂ ਗੱਲ ਇਹ ਆ ਵੀ ਇੱਥੇ ਕਿਸੇ ਨੂੰ ਗਾਲਾਂ ਨਹੀਂ ਕੱਢੀਆਂ ਜਾਂਦੀਆਂ, ਇੱਥੇ ਗੁਰੂ ਦੀ ਗੱਲ ਕੀਤੀ ਜਾਂਦੀ ਹੈ, ਉਹ ਵੀ ਜੋ ਪ੍ਰਾਤਨਤਾ ਅਨੁਸਾਰ ਜੈਸੀ ਗੁਰੂ ਘਰ ਦੀ ਪ੍ਰਾਤਨ ਰੋਹ ਰੀਤ ਚਲੀ ਆ ਰਹੀ ਹੈ ਖਾਲਸੇ ਦੀ, ਉਹਦੇ ਅਨੁਸਾਰ ਜੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸੰਤਾਂ ਦੀ ਵਡਿਆਈ ਲਿਖੀ ਹੈ ਤਾਂ ਸੰਤਾਂ ਦੀ ਵਡਿਆਈ ਵੀ ਹੁੰਦੀ ਹੈ ਇਸ ਸਟੇਜ 'ਤੇ, ਅਤੇ ਕੁਝ ਸਟੇਜਾਂ ਸਾਡੀਆਂ ਉਹਨਾਂ ਲੋਕਾਂ ਦੇ ਕੋਲ ਵੀ ਚਲੀਆਂ ਗਈਆਂ ਜਿਨ੍ਹਾਂ ਨੇ ਮਹਾਂਪੁਰਸ਼ਾਂ ਨੂੰ ਗਾਲਾਂ ਕੱਢਣ ਤੋਂ ਬਿਨਾਂ ਆਪਣੀ ਮਹਾਨਤਾ ਹੀ ਨਹੀਂ ਸਮਝੀ ਹੋਈ, ਅਤੇ ਉਹਨਾਂ ਦੀ ਡਿਊਟੀ ਸ਼ਾਇਦ ਵਾਹਿਗੁਰੂ ਨੇ ਇਹੀ ਲਾਈ ਹੋਈ ਹੈ। ਉਹ ਇਹ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ ਕੀ ਕਰਨਗੇ, ਕੀ ਉਹਨਾਂ ਨੇ ਇਹ ਗੱਲ ਕਦੇ ਪੜ੍ਹੀ ਨਹੀਂ ਹੋਏਗੀ ਕਿ ਸਾਧਕਾ ਨਿੰਦਕ ਕੈਸੇ ਤਰੈ ਸਰ ਪਰ ਜਾਨੋ ਨਰਕ ਹੀ ਪਰੈ। ਪਰ ਉਹ ਤਾਂ ਨਰਕ ਨੂੰ ਮੰਨਦੇ ਹੀ ਨਹੀਂ, ਉਹ ਕਹਿੰਦੇ ਜਮਦੂਤ ਹੁੰਦੇ ਨਹੀਂ, ਇਹ ਸਾਧਾਂ ਦੀਆਂ ਬਣਾਈਆਂ ਗੱਲਾਂ ਨਾ। ਕੀ ਬਾਣੀ ਵੀ ਸਾਧਾਂ ਦੀ ਬਣਾਈ ਹੈ ਭਾਈ? ਕੀ ਤੁਸੀਂ ਅੱਜ ਤੱਕ ਕਦੇ ਪੜ੍ਹੇ ਹੀ ਨਹੀਂ ਆਸਾ ਦੀ ਵਾਰ ਦੇ ਵਿੱਚ, ਆਪੀ ਨੇ ਭੋਗ ਭੋਗ ਕਹੇ ਹੋਏ ਭਸਮੜ ਭੌਰ ਸਿਧਾਇਆ, ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਤ ਚਲਾਏ, ਸੁਣਿਆ ਨਹੀਂ ਤੁਸੀਂ ਕਦੇ? ਅੰਮ੍ਰਿਤ ਸਰਾਨੋਂ ਲੇਖਾ ਦੇਣਾ ਆਏ ਕਠਿਨ ਦੂਤ ਜਮ ਲੈਣਾ, ਕਿਆ ਤੈਂ ਖਟਿਆ ਕਹਾਂ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ। ਤੂੰ ਮੰਨਦੇ ਹੀ ਨਹੀਂ ਵੀ ਕੋਈ ਲਿਜਾਣ ਵਾਲਾ ਹੈ। ਗੁਰੂ ਕਿਰਪਾ ਕਰੇ, ਕਥਾ ਕੀਰਤਨ ਭਾਵਨਾ ਵਾਲਿਆਂ ਵਾਸਤੇ ਹੈ। ਬੀਨ ਬੱਜੀ ਤੋਂ ਸੱਪ ਮਸਤ ਹੁੰਦਾ, ਗਾਵਾਂ ਵੱਜਾਂ ਨਹੀਂ। ਜਿਨ੍ਹਾਂ ਦੀ ਪਸ਼ੂ ਬਿਰਤੀ ਹੈ ਉਹਨਾਂ ਦੇ ਉੱਤੇ ਕੋਈ ਅਸਰ ਨਹੀਂ ਹੋਏਗਾ, ਭਾਵਨਾ ਦਾ ਵੀ ਮਖੌਲ ਉਡਾਉਣ ਦੇ। ਉਹ ਕੀਰਤਨ ਕਰਨ ਵਾਲਿਆਂ ਦਾ ਵੀ ਮਖੌਲ ਉਡਾਉਂਦੇ ਆ ਜੀ, ਇਹ ਵਾਹਿਗੁਰੂ ਵਾਹਿਗੁਰੂ ਇਹ ਕਰੀ ਜਾਂਦੇ ਆ। ਇਸ ਦਾ ਵੀ ਬਹੁਤ ਸਾਰਾ ਵਿਰੋਧ ਚੱਲ ਰਿਹਾ, ਅਤੇ ਗੁਰੂ ਕਿਰਪਾ ਕਰੇ ਇਸ ਗੱਲੋਂ ਇਸ ਸਟੇਜ ਦੀ ਜਿਹੜੀ ਮਹਾਨਤਾ ਕਿ ਇਹਨਾਂ ਨੇ ਕਲਗੀਧਰ ਪਾਤਸ਼ਾਹ ਦੀ ਉਸ ਪ੍ਰਾਤਨਤਾ 'ਤੇ ਪਹਿਰਾ ਮਜ਼ਬੂਤ ਹੋ ਕੇ ਦੇਣਾ ਕੀਤਾ, ਜਿਹੜੇ ਗੁਰਮੁਖਾਂ ਦੇ ਵੈਨੀ ਪੱਗ ਤੋਂ ਫੋਨ ਆਏ ਸੀ ਉਹ ਮੈਨੇਜਮੈਂਟ ਵੀ ਇਸੇ ਤਰ੍ਹਾਂ ਡਟ ਕੇ ਪਹਿਰਾ ਦੇਣ ਵਾਲੀ ਹੈ, ਅਤੇ ਉਹਨਾਂ ਦਾ ਵੀ ਦਾਸ ਨੂੰ ਫੋਨ 'ਤੇ ਪਤਾ ਲੱਗਿਆ, ਮੈਂ ਉੱਥੇ ਗਿਆ ਨਹੀਂ ਕਦੇ। ਅਤੇ ਆਓ ਜਿਤਨੇ ਵੀ ਮਾਈ ਭਾਈ ਪੰਡਾਲ 'ਚ ਬੈਠੇ ਹੋ ਜਾਂ ਦੂਰ ਦੁਰਾਡੇ ਬੈਠੇ ਹੋ, ਭਾਵਨਾ 'ਚ ਰਸ ਆਇਆ ਕਰਦਾ ਹੈ, ਕਿਸੇ ਨੂੰ ਵਿਰੋਧ ਦੀਆਂ ਗੱਲਾਂ ਕਰਕੇ ਖੁਦ ਆਪਣਾ ਰਸ ਵੀ ਵਿਗੜ ਜਾਂਦਾ ਹੈ, ਭਗਤੀ ਦਾ ਰਸ ਉਹਦੇ ਵਿੱਚ ਨਹੀਂ ਆਏਗਾ। ਦੂਸਰੇ ਨੂੰ ਮੰਦਾ ਕਹਿਣ ਦੇ ਨਾਲ ਅਸੀਂ ਖੁਦ ਵੀ ਮੰਦਾਪਣ ਅੰਦਰ ਆਏਗਾ, ਇਸ ਲਈ ਫਿੱਕਾ ਬੋਲਣ ਤੋਂ ਪਹਿਲਾਂ ਸਾਡਾ ਮਨ ਫਿੱਕਾ ਹੋਏਗਾ। ਬਿਹਤਰ ਇਹ ਹੈ ਕਿ ਵਾਹਿਗੁਰੂ ਕਿਰਪਾ ਕਰੇ ਵੀ ਆਪਣੇ ਕੋਲੋਂ ਕਿਸੇ ਨੂੰ ਫਿੱਕਾ ਨਾ ਬੁਲਾਵੇ, ਜੇ ਕੋਈ ਬੋਲਦਾ ਉਹਨੂੰ ਸਹਿਣ ਕਰਨ ਦਾ ਮਾਦਾ ਦੇਵੇ ਸਤਿਗੁਰੂ। ਆਓ ਜੋ ਆਪਣਾ ਕੰਮ ਹੈ ਆਪਾਂ ਉਹ ਕਰੀਏ, ਜੋ ਉਹਨਾਂ ਦਾ ਕੰਮ ਹੈ ਉਹਨਾਂ ਨੂੰ ਉਹ ਕਰਨ ਦਿਓ। ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਇਹ ਜਿਹੜੀ ਸਾਖੀ ਚੱਲਦੀ ਗੁਰੂ ਦੇ ਇਤਿਹਾਸ ਵਿੱਚ ਭਾਈ ਬੁੱਧੂ, ਇਸ ਸਾਖੀ ਦੇ ਉੱਤੇ ਵੀ ਕਟਵੜ ਸ਼ੁਰੂ ਹੋ ਚੁੱਕੀ, ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਵੀ ਇਹ ਹੋ ਹੀ ਕਿਵੇਂ ਸਕਦਾ ਜੀ। ਗੁਰੂ ਨੇ ਵਚਨ ਕੀਤਾ ਹੋਵੇ ਆਵਾ ਪੱਕਾ ਹੋਣ ਦਾ, ਤਾਂ ਇਹ ਹੋ ਹੀ ਨਹੀਂ ਸਕਦੀ। ਅਖੇ ਜੀ ਗੁਰੂ ਸਾਹਿਬ ਨੂੰ ਕੀ ਲੋੜ ਪਈ ਸੀ ਬਾਬਾ ਬੁੱਢਾ ਸਾਹਿਬ ਦੇ ਕੋਲ ਜੀ? ਇਹ ਕਹਾਣੀਆਂ ਬਣਾਤੀਆਂ ਸਾਧਾਂ ਦੇ ਚੇਲਿਆਂ ਨੇ ਵੀ ਬਾਬੇ ਬੁੱਢੇ ਸਾਹਿਬ ਨੇ ਵਰ ਦਿੱਤਾ ਜੀ ਮਾਤਾ ਗੰਗਾ ਜੀ। ਮੈਨੂੰ ਲੱਗਦਾ ਹੈ ਵੀ ਜੇ ਇਹਨਾਂ ਦੇ ਬੱਸ ਚੱਲੇ ਇੱਕ ਇੱਕ ਪਤਰਾ ਸੂਰਜ ਪ੍ਰਕਾਸ਼ ਦਾ ਪਾੜ ਕੇ ਫੂਕ ਦੇਣ, ਜੇ ਇਹਨਾਂ ਦਾ ਬੱਸ ਚੱਲੇ ਬੱਸ ਨਹੀਂ ਚੱਲਦਾ। ਸਿਧਾਂਤ ਤਾਂ ਪਾੜਨਾ ਸ਼ੁਰੂ ਕੀਤਾ, ਪੱਤਰੇ ਪਾੜਨ ਦੀ ਹਿੰਮਤ ਨਹੀਂ। ਵਾਹਿਗੁਰੂ ਕਿਰਪਾ ਕਰੇ, ਸਾਖੀ ਦਾ ਸਿਧਾਂਤ ਦੇਖੋ ਕੀ ਹੈ, ਕਿਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਮਿਲਦਾ ਜਾਂ ਨਹੀਂ। ਜੇ ਤਾਂ ਨਿਚੋੜ ਨਹੀਂ ਮਿਲਦਾ ਗੁਰਬਾਣੀ ਨਾਲ, ਇਹ ਆਪਾਂ ਬਾਅਦ 'ਚ ਗੱਲ ਕਰਾਂਗੇ ਵੀ ਆਹ ਨਿਚੋੜ ਇੱਥੇ ਮਿਲਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ। ਆਓ ਮਨ ਵਿਰਤੀਆਂ ਇਕਾਗਰ ਕਰੋ। ਕੱਲ੍ਹ ਆਪ ਜੀ ਨੇ ਸੁਣਿਆ ਸੀ ਕਿ ਭਾਈ ਬੁੱਧੂ ਨੇ ਘੁਮਿਆਰ ਜਾਤੀ ਹੈ, ਇਹ ਤਕਰੀਬਨ 1648 ਬਿਕਰਮੀ ਸੰਮਤ ਦਾ ਵਾਕਾ ਹੈ। ਇਹ ਭਾਈ ਸਾਹਿਬ ਨੇ ਪਹਿਲਾਂ ਯਤਨ ਕੀਤਾ, ਕਈ ਵਾਰ ਇਹਦੀਆਂ ਇੱਟਾਂ ਜਿਹੜੀਆਂ ਪਿੱਲੀਆਂ ਨਿਕਲਦੀਆਂ ਰਹੀਆਂ, ਇਸ ਲਈ ਕਰਜ਼ਾ ਸਿਰ ਚੜ ਗਿਆ। ਤਵਾਰੀਖ ਦੇ ਵਿੱਚ ਇਹ ਲਿਖਿਆ, ਭਾਈ ਸਾਹਿਬ ਨੇ ਇਹ ਗੱਲ ਨਹੀਂ ਲਿਖੀ। ਅਤੇ ਬਾਤ ਖੋਜ ਭਰਪੂਰ ਹੈ ਤਵਾਰੀਖ ਦੀ। ਫਿਰ ਉਹ ਗੁਰੂ ਸਾਹਿਬ ਦੇ ਚਰਨਾਂ 'ਚ ਗਿਆ ਕਿ ਮਹਾਰਾਜ ਹੁਣ ਤਾਂ ਕਰਜ਼ਾ ਵੀ ਬਹੁਤ ਸਿਰ ਚੜ ਗਿਆ, ਸਗਲ ਦੁਆਰ ਕੋ ਛੱਡ ਕੇ ਗਏ ਤੁਹਾਰੋ ਦੁਆਰ, ਵਾਹੇ ਗਏ ਕੀ ਇਲਾਜ ਆ ਸੁਣ ਤੁਹਾਡੇ, ਜਿਵੇਂ ਦਸਮ ਪਾਤਸ਼ਾਹ ਨੇ ਕਿਹਾ, ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਮਹਾਰਾਜ ਕਿਰਪਾ ਰੱਖਣੀ। ਗੁਰੂ ਨੇ ਅਸੀਸ ਦਿੱਤੀ, ਇਹ ਬੁੱਧੂ ਸ਼ਾਹ ਕੋਈ ਬਾਤ ਨਹੀਂ, ਪਿੱਛੇ ਘਾਟੇ ਜਿਹੜੇ ਪੈ ਗਏ, ਗੁਰੂ ਕਿਰਪਾ ਕਰੇਗਾ, ਪਰ ਬਈ ਇਕੱਲੀ ਗੁਰੂ ਦੀ ਪੂਜਾ ਨਾਲ ਕੰਮ ਨਹੀਂ ਚੱਲਣਾ, ਗੁਰਸਿੱਖਾਂ ਦੀ ਪੂਜਾ ਵੀ ਕਰਨੀ ਪਏਗੀ। ਸੰਗਤ ਦੇ ਵਿੱਚ ਗੁਰੂ ਨਾਨਕ ਰਹਿੰਦਾ, ਇਹ ਬਚਨ ਮੰਨ ਕੇ ਗੁਰਸਿੱਖਾਂ ਨੂੰ ਘਰ ਸੱਦਿਆ, ਪ੍ਰਸ਼ਾਦਾ ਛਕਾਇਆ, ਅਰਦਾਸ ਕਰਾ ਰਿਹਾ ਹੈ, ਦਰਵਾਜ਼ੇ ਬੰਦ ਕੀਤੇ ਹੋਏ ਨੇ। ਤਵਾਰੀਖ ਵਿੱਚ ਇਹ ਲਿਖਿਆ ਵੀ ਦਰਵਾਜ਼ੇ ਬੰਦ ਸੀ ਅਤੇ ਲੱਖੂ ਨੂੰ ਅੰਦਰ ਨਹੀਂ ਸੀ ਵੜਨ ਦਿੱਤਾ। ਅਤੇ ਭਾਈ ਲੱਖੂ, ਚਲੋ ਉਹਦਾ ਜੀਵਨ ਇੱਕ ਵੱਖਰਾ ਸਮੇਂ ਦੀ ਮੰਗ ਕਰਦਾ, ਪਹਿਲਾ ਜੀਵਨ ਕੈਸਾ ਸੀ, ਕਿਵੇਂ ਸੁਧਰਿਆ, ਕਿਵੇਂ ਗੁਰਮਤ ਵਿੱਚ ਆਇਆ, ਪਰ ਇੰਨਾ ਹੀ ਕਾਫੀ ਹੈ ਵੀ ਜਦੋਂ ਉਹ ਗੁਰਮਤ ਵਿੱਚ ਆਏ ਇੱਕ ਪੂਰਨ ਬ੍ਰਹਮ ਗਿਆਨੀ ਮਹਾਂਪੁਰਸ਼ ਬਣ ਗਏ। 21 ਪਾਠ ਜਪ ਜੀ ਦੇ ਨਿਤਨੇਮ ਸੀ ਹਰ ਰੋਜ਼ ਦਾ, ਇਹ ਤਾਂ ਨਿਯਮ ਸੀ। ਦੂਸਰਾ ਨਿਯਮ ਇਹ ਸੀ ਵੀ ਜਿਸ ਮਾਈ ਦੇ ਜਪ ਜੀ ਸਾਹਿਬ ਜਵਾਨੀ ਕੰਠ ਨਹੀਂ, ਉਹਦੇ ਹੱਥੋਂ ਰੋਟੀ ਨਹੀਂ ਸੀ ਖਾਣੀ। ਇਸ ਕਰਕੇ ਲਾਹੌਰ ਦੀਆਂ ਸਾਰੀਆਂ ਅਨਪੜ੍ਹ ਮਾਈਆਂ ਨੇ ਵੀ ਇੱਕ ਇੱਕ ਤੋਂ ਕਰਕੇ ਜਪ ਜੀ ਸਾਹਿਬ ਕੰਠ ਕੀਤਾ ਕਿ ਅਸੀਂ ਮਹਾਂਪੁਰਸ਼ਾਂ ਨੂੰ, ਗੁਰੂ ਕੇ ਸਿੱਖ ਨੂੰ ਪ੍ਰਸ਼ਾਦਾ ਛਕਾ ਸਕੀਏ। ਇੱਕ ਢੰਗ ਸੀ ਬਾਣੀ ਕੰਠ ਕਰਾਉਣ। ਅਤੇ ਉਸ ਵੇਲੇ ਭਾਈ ਸਾਹਿਬ ਜੀ ਉਸ ਬਿਰਤੀ ਦੇ ਵਿੱਚ, ਮਸਤਾਨੀ ਬਿਰਤੀ ਹੈ, ਨਾਮ ਦਾ ਰੰਗ ਗੂੜਾ ਚੜਿਆ ਹੋਇਆ, ਨਾਮ ਦੀ ਮਸਤੀ ਦੇ ਝੂੰਦੇ ਹੋਏ, ਪਤਾ ਲੱਗਿਆ ਗੁਰੂ ਕੇ ਸਿੱਖ ਇਕੱਠੇ ਹੋ ਰਹੇ ਨੇ। ਅਤੇ ਫਿਰ ਭਾਈ ਸਾਹਿਬ ਕਹਿੰਦਾ ਸਮਾਂ ਮਸਾਂ ਮੌਕਾ ਮਿਲਿਆ, ਗੁਰਸਿੱਖਾਂ ਦੇ ਦਰਸ਼ਨ ਕਰੀਏ ਅਤੇ ਪ੍ਰਸ਼ਾਦਾ ਵੀ ਉੱਥੇ ਹੀ ਛਕ ਲਵਾਂਗੇ। ਭੁੱਖ ਮਹਿਸੂਸ ਹੋਈ ਹੈ ਸਰੀਰ ਨੂੰ, ਅਤੇ ਹਰ ਇੱਕ ਦੀ ਡਿਊਟੀ ਆ ਆਪਣੇ ਆਪਣੇ ਸਰੀਰ 'ਤੇ ਵੀ ਇਹਨੂੰ ਭੁੱਖਾ ਪਿਆਸਾ ਨਾ ਰਹਿਣ ਦਿੱਤਾ ਜਾਏ, ਪਰਮੇਸ਼ੁਰ ਨੇ ਦਿੱਤਾ ਹੈ, ਪਰ ਇਹਦੀ ਸੰਭਾਲ ਕਰਨੀ ਵੀ ਆਪਣਾ ਧਰਮ ਹੈ। ਘਟ ਵਸੈ ਚਰਨਾਰਵਿੰਦ, ਰਸਨਾ ਜਪੈ ਗੋਪਾਲ, ਨਾਨਕ ਸੋ ਪ੍ਰਭ ਸਿਮਰੀਏ ਤਿਸ ਦੇਹੀ ਕੋ ਪਾਲ, ਇਹਦੀ ਪਾਲਣਾ ਕਰਨੀ। ਅਤੇ ਭਾਈ ਸਾਹਿਬ ਦਰਵਾਜ਼ੇ 'ਤੇ ਆਉਂਦੇ ਆ, ਦਰਵਾਜ਼ਾ ਖੜਕਾਇਆ ਅਤੇ ਦਰਵਾਜ਼ੇ 'ਚ ਨੇ ਕਹਿ ਦਿੱਤਾ ਵੀ ਅਤੇ ਹੁਣ ਤੂੰ ਆਇਆ ਲੇਟ। ਬੁੱਧੂ ਨੇ ਗੱਲ ਕਹਿ ਦਿੱਤੀ ਹੈ ਵੀ ਪ੍ਰਸ਼ਾਦਾ ਵੱਧ ਚੁੱਕਾ, ਅਤੇ ਉਹਨੇ ਇੱਕ ਕਿਸ ਤਰੀਕੇ ਦੇ ਨਾਲ, ਪਤਾ ਨਹੀਂ ਜਦੋਂ ਕਿਸੇ ਦੇ ਕਰਮ ਬਦਲਦੇ ਹੈ ਅਤੇ ਉਦੋਂ ਉਹਦੇ ਕੋਲੋਂ ਕੁਛ ਨਾ ਕੁਛ ਗਲਤ ਹੋ ਜਾਂਦਾ। ਹਾਲਾਂਕਿ ਭਾਈ ਬੁੱਧੂ ਐਸਾ ਨਹੀਂ ਸੀ। ਮੈਂ ਇੱਕ ਕੱਲ੍ਹ ਨੌਜਵਾਨ ਧਾਹਾਂ ਮਾਰ ਕੇ ਰੋਂਦਾ ਦੇਖਿਆ ਇੱਥੇ ਤੁਹਾਡੇ ਕਾਨਪੁਰ, ਕਹਿੰਦਾ ਜੀ ਗੁਰੂ ਦਾ ਨਿਰਾਦਰ ਹੋ ਗਿਆ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿਵੇਂ ਹੋ ਗਿਆ। ਮੈਂ ਕਿਹਾ ਕਿਸ ਤਰ੍ਹਾਂ, ਸ਼ਬਦਾਂ ਦੇ ਵਿੱਚ ਹੋਇਆ, ਸ਼ਬਦਾਂ 'ਚ ਹੀ ਹੋਇਆ ਸੀ, ਔਰ ਕਲਪਨਾ ਇੰਨੀ ਆ ਵੀ ਉਹ ਇੱਥੇ ਤੱਕ ਤੰਗ ਹੋਏ ਵੀ ਇਹਦੇ ਨੂੰ ਖੁਦਕੁਸ਼ੀ ਕਰਕੇ ਮਰ ਜਾ। ਮੈਂ ਗੁਰੂ ਗ੍ਰੰਥ ਸਾਹਿਬ ਨੂੰ ਆ ਕੁਛ ਕਹਿ ਦਿੱਤਾ, ਕੀ ਕਸੂਰ ਸੀ ਗੁਰੂ ਗ੍ਰੰਥ ਸਾਹਿਬ ਦਾ। ਅਤੇ ਕਈ ਵਾਰ ਐਸਾ ਹੁੰਦਾ ਹੋ ਜਾਂਦਾ, ਅਤੇ ਫਿਰ ਜੇ ਉਹਦਾ ਪਸ਼ਚੋਤਾਪ ਹੋ ਜਾਏ ਅਤੇ ਇਹਦੇ ਨਾਲ ਪਾਪ ਲੈ ਜਾਂਦਾ, ਅਤੇ ਕੁਝ ਪ੍ਰਾਸ਼ਚਿਤ ਕਰਮ ਜਿਹੜਾ ਆਪਣੇ ਆਪਣੇ ਧਰਮਾਂ ਅਨੁਸਾਰ, ਸਾਧਾਰਨ ਪ੍ਰਾਸ਼ ਅਸਾਧਾਰਨ ਪ੍ਰਾਸ਼ ਦੋ ਤਰ੍ਹਾਂ ਦਾ ਹੁੰਦਾ, ਸ਼ਬਦਾਂ ਦਾ ਹੀ ਹੇਰ ਫੇਰ ਹੈ। ਇਹ ਉਸ ਨੂੰ ਗੁਰਮਤਿ ਦੇ ਵਿੱਚ ਹੋਰ ਸ਼ਬਦਾਂ ਨਾਲ ਕਿਹਾ ਜਾਂਦਾ, ਪਰ ਬਾਤ ਮੂਲ ਰੂਪ 'ਚ ਉਹੀ ਹੈ। ਤੋ ਭਾਈ ਸਾਹਿਬ ਦੇ ਕੋਲੋਂ ਐਸਾ ਹੋ ਗਿਆ। ਕਹਿੰਦਾ ਵੀ ਪ੍ਰਸ਼ਾਦਾ ਹੁਣ ਵਰਤ ਗਿਆ ਅਤੇ ਤੂੰ ਲੇਟ ਆਇਆ। ਹੁਣ ਗੁਰੂ ਘਰ ਦੀ ਮਰਿਆਦਾ ਨਹੀਂ, ਇਹ ਗੁਰੂ ਘਰ ਦੀ ਮਰਿਆਦਾ ਜਦੋਂ ਕੋਈ ਆ ਗਿਆ ਅਤੇ ਉਹਨੂੰ ਇਹ ਸ਼ਬਦ ਨਹੀਂ ਕਿਹਾ ਜਾ ਸਕਦਾ ਵੀ ਹੁਣ ਰੋਟੀ ਹੈ ਨਹੀਂ, ਗੁਰੂ ਘਰ ਹੈ। ਸੰਗਤ ਵਾਸਤੇ ਬਣਾਇਆ, ਉਨੀ ਦੇਰ ਤੱਕ ਇਹ ਸੰਗਤ ਬੈਠੀ ਹੈ, ਗੁਰੂ ਕਈ ਘਰ ਹੈ ਸਿੱਖ ਦਾ ਨਹੀਂ। ਜਾਚਨਾ ਕੀਤੀ, ਉਹਨੇ ਜਵਾਬ ਦੇ ਦਿੱਤਾ ਅਤੇ ਇਹ ਵੀ ਗਿਆ ਨਹੀਂ। ਲੱਖੂ ਵੀ ਸੁਣਦਾ, ਜਦੋਂ ਸਿੱਖ ਲੱਗੇ ਅਰਦਾਸ ਕਰਨ, ਅਰਦਾਸ ਕੀ ਕਹਿ ਰਹੇ ਨੇ, ਇੱਥੋਂ ਵਿਚਾਰ ਸ਼ੁਰੂ ਹੁੰਦੀ ਹੈ, ਸੁਣੋ ਜੀ।
ਸ੍ਰੀ ਸਤਿਗੁਰ ਬੁੱਧੋ ਸਿੱਖ ਤੇਰਾ,
ਅਰਦਾਸ ਹੀ ਸਿੱਖ ਕਹਿੰਦਾ ਸੱਚੇ ਪਾਤਸ਼ਾਹ, ਇਹ ਭਾਈ ਬੁੱਧੂ ਤੇਰਾ ਸਿੱਖ ਹੈ, ਤੇਰੇ ਭਰੋਸੇ ਇਸ ਨੇ ਇਹ ਕਾਰੋਬਾਰ ਬਹੁਤ ਕਰਜ਼ਾ ਲੈ ਕੇ ਔਰ ਤੇਰੇ ਹੁਕਮ ਅਨੁਸਾਰ ਸੰਗਤਾਂ ਨੂੰ ਸੱਦਿਆ ਅਤੇ ਤੇਰੀ ਕਿਰਪਾ ਦੇ ਅਨੁਸਾਰ ਮਹਾਰਾਜ ਤੇਰਾ ਭਰੋਸਾ ਪਿਆਰੇ ਮੈਂ ਲਾਡ ਲੜਾਇਆ, ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ।
ਭੋਜਨ ਸਿੱਖ ਅਚਾਏ ਕਨੇਰੋ,
ਅਤੇ ਤੁਹਾਡੇ ਬਚਨਾਂ ਅਨੁਸਾਰ ਤੁਹਾਡੀਆਂ ਸੰਗਤਾਂ ਨੂੰ ਪ੍ਰਸ਼ਾਦਾ ਛਕਾਇਆ ਔਰ ਬਹੁਤ ਪਿਆਰ ਨਾਲ ਛਕਾਇਆ, ਤੁਹਾਡਾ ਰੂਪ ਸਮਝ ਕੇ ਛਕਾਇਆ, ਕਿਰਪਾ ਕਰਨੀ ਮਹਾਰਾਜ।
ਅਰਦਾਸ ਪਚਾਵਾ ਆਏ ਇਸੀ ਕੋ,
ਇਹ ਮਹਾਰਾਜ ਹੁਣ ਸਿੱਖਾਂ ਦੀ ਅਰਦਾਸ ਹੈ ਸਾਡੀ ਵੀ, ਇਹਦਾ ਜਿਹੜਾ ਪੰਜਾਬ ਹੈ, ਇਹਦਾ ਭੱਠਾ ਹੈ ਜਿਹੜੇ 'ਚ ਇੱਟਾਂ ਲਾਈਆਂ ਨੇ, ਇਹ ਮਹਾਰਾਜ ਸਫਲਾ ਹੋ ਜਾਵੇ, ਇਹ ਰਾਸ ਆ ਜਾਵੇ, ਵਿਘਨ ਨਾ ਪਵੇ ਕੋਈ, ਇਹ ਅਰਦਾਸੀਏ ਨੇ ਅਰਦਾਸ ਕਰ ਦਿੱਤੀ ਹੈ।
ਤੁਮ ਕਰਨਾ ਤੇ ਪੱਕ ਹੈ ਨੀਕੋ,
ਤੁਹਾਡੀ ਕਿਰਪਾ ਦੇ ਨਾਲ, ਨੀਕੋ ਨਾਮ ਸੁੰਦਰ ਦਾ ਹੈ, ਤੁਹਾਡੀ ਕਿਰਪਾ ਦੇ ਨਾਲ ਇੱਟਾਂ ਸੁੰਦਰ ਨਿਕਲਣ, ਕਾਰਜ ਰਾਸ ਆਵੇ। ਗੁਰਸਿੱਖਾਂ ਨੇ ਮਹਾਰਾਜ ਤੁਹਾਡੇ ਚਰਨਾਂ 'ਚ ਅਰਦਾਸਾਂ ਕਰਨੀਆਂ, ਪ੍ਰਭ ਤੁਧ ਨੂੰ ਛੋੜ ਜਾਈਏ, ਕਹਿਣ ਧਰ ਆਨੰਦ ਬੀਆ ਤੇਰੀ ਸੰਸਰ, ਤੇਰੇ ਵਰਗਾ ਹੈ ਹੀ ਨਹੀਂ ਕੋਈ ਹੋਰ, ਕਿਹਨੂੰ ਕਹੀਏ, ਸੰਸਾਰ ਕਲੋੜਾਂ ਵਾਸਤੇ ਵੀ ਤੇਰੇ ਕੋਲ ਹੀ ਜਾਣ, ਕਿਰਪਾ ਕਰਨੀ ਮਹਾਰਾਜ।
ਸੁਣ ਸਿੱਖ ਲੱਖੂ ਉੱਚ ਅਵਾਚਾ,
ਅਤੇ ਭਾਈ ਲੱਖੂ ਅਤੇ ਉੱਚੇ ਦੇ ਕੇ ਆਵਾਜ਼ ਦੇ ਵਿੱਚ, ਬ੍ਰਹਮ ਗਿਆਨੀ ਸਾਧੂ ਹੈ ਭਾਈ, ਗੁਰਸਿੱਖਾਂ 'ਚ ਅਵਸਥਾ ਬੜੀਆਂ ਬੜੀਆਂ, ਅਵਾਚਾ ਨਾ ਕਹਿਣ ਦਾ ਉੱਚੀ ਬੁਲੰਦ ਆਵਾਜ਼ ਵਿੱਚ, ਕਹਿੰਦਾ ਕਰ ਲਓ ਜਿਹੜੀਆਂ ਅਰਦਾਸਾਂ ਕਰਨੀਆਂ ਨੂੰ, ਕਹਿ ਦਿਓ ਜਿੰਨਾ ਆਵਾ ਪੱਕਾ ਨਿਕਲੇ, ਜੋ ਕਹਿਣਾ ਕਹਿ ਲਓ, ਹੋਰ ਕਰ ਲਓ ਅਰਦਾਸ ਜੋ ਕਰਨੀ ਹੈ।
ਬੁੱਧੂ ਰਹਿਓ ਪਚਾਵਾ ਕਾਚਾ,
ਰਜ ਕੇ ਆਖੋ ਸਤਨਾਮ ਸ੍ਰੀ ਵਾਹਿ, ਬੁੱਧੂ ਹੈ ਤੇਰਾ ਆਵਾ ਕੱਚਾ ਨਿਕਲੇਗਾ, ਇਹ ਨਹੀਂ ਪੱਕਾ ਨਿਕਲੇਗਾ, ਇਹ ਬਚ ਨੂੰ ਉੱਚੀ ਆਵਾਜ਼ 'ਚ ਕਹਿ ਦਿੱਤਾ, ਅਰਦਾਸ ਇਹਨੇ ਵੀ ਸੁਣਿਆ ਹੈ। ਅਤੇ ਹੁਣ ਜਿਹੜਾ ਅਰਦਾਸ ਕਰਨ ਵਾਲਾ ਹੈ ਉਹਦੀ ਕੋਈ ਅਵਸਥਾ ਭਾਈ ਲੱਖੂ ਵਰਗੀ ਥੋੜ੍ਹੀ ਹੈ, ਲੰਗਰ ਛਕਣ ਵਰਗੇ ਮੇਰੇ ਵਰਗੇ ਸੀ ਕੋਈ, ਲੱਖੂ ਵਰਗਾ ਤਾਂ ਹੈ ਨਹੀਂ ਸੀ, ਇਹ ਵੀ ਬਾਤ ਹੈ ਨਾਲ, ਗੁਰਸਿੱਖਾਂ ਦੀ ਅਵਸਥਾ ਦਾ ਫਰਕ ਹੈ। ਗੁਰੂ ਕਹਿ ਰਹੇ ਹੋ ਇੱਕ ਆਪਣੀ ਹੋਮੇ ਨੂੰ ਮਿਟਾ ਕੇ ਗੁਰੂ ਵਿੱਚ ਅਭੇਦ ਹੋਇਆ ਪਿਆ ਹੈ, ਜਾਂ ਕਾ ਕਿਹਾ ਦਰਗਾਹ ਚੱਲਿਆ, ਉਹਦਾ ਹੁਕਮ ਇੱਥੇ ਬੈਠੇ ਦਾ ਦਰਗਾਹ ਚੱਲ ਰਿਹਾ ਕਿ ਜਲਣ, ਇੱਕ ਜ਼ਿਮੀਂਦਾਰ ਸਧਾਰਨ ਜ਼ਿਮੀਂਦਾਰ ਹੈ, ਇੱਥੇ ਦਾ ਵਚਨ ਕੀਤਾ, ਧਰਮ ਰਾਜ ਵੀ ਥਰ ਥਰ ਕੰਬ ਰਿਹਾ ਵਚਨ ਤੋਂ, ਸੁਨੇਹਾ ਦੇ ਰਿਹਾ ਕਿ ਮੈਨੂੰ ਇਹ ਜੀ ਕਹਿੰਦਾ ਰਿਹਾ ਅਤੇ ਇਹਦਾ ਲੇਖਾ ਜੋਖਾ ਥੋੜ੍ਹਾ ਜਿਹਾ ਹਿਸਾਬ ਨਾਲ ਕਰੂ। ਸੋ ਇਸ ਕਰਕੇ ਅਵਸਥਾ ਦੀ ਗੱਲ, ਅਤੇ ਕਹਿੰਦਾ ਬੁੱਧੂ ਤੇਰਾ ਆਵਾ ਕੱਚਾ ਰਹੇਗਾ,
ਐਸੋ ਕੌਣ ਜੋ ਬਾਤ ਮਿਟਾਵੇ।
ਅਤੇ ਹੁਣ ਫਿਰ ਇਹ ਗੱਲ ਸੁਣ ਕੇ ਬੁੱਧੂ ਬੋਲਦਾ ਹੈ, ਇਹ ਪੰਕਤੀ ਰਹਿ ਗਈ ਭਾਈ, ਸੁਣ ਬੁੱਧੂ ਲੱਖੂ ਸੰਤ ਹੈ, ਇੱਥੋਂ ਬੋਲੋ, ਹੋ ਗਈ ਨਹੀਂ ਰਹਿ ਗਈ ਪੰਕਤੀ, ਇਹ ਕਿਹਾ ਸੁਣ ਸਿੱਖ ਲੱਖੂ ਊਚ ਅਵਾਚਾ, ਬੁੱਧੂ ਰਹਿਓ ਪੰਜਾਬਾ ਕੱਚਾ, ਇੱਥੇ ਤਾਂ ਹੋ ਗਈ, ਇਹ ਤੇਰਾ ਕੱਚਾ ਹੇਰ ਸੁਧਾਰਤ ਦੇਨ ਆਹਾਰਾ, ਤੂੰ ਇੱਕ ਭੁੱਖੇ ਨੂੰ ਆਹਾਰ ਨਹੀਂ ਦਿੱਤਾ ਤੇ ਗੁਰੂ ਦੀ ਪ੍ਰਸੰਨਤਾ ਕਿਵੇਂ ਹੋ ਜੂਗੀ ਤੇਰੇ ਤੇ, ਤੂੰ ਦੁਵੈਸ਼ ਕੀਤੀ ਹੈ। ਸਿੱਖ ਉਹ ਹੁੰਦਾ ਜਿਹੜਾ ਸੰਗਤ ਵਿੱਚ ਕੋਈ ਦੁਵੈਸ਼ ਨਾ ਕਰੇ, ਕਿ ਮੈਨੂੰ ਤਾਂ ਤੁਸੀਂ ਅੰਦਰ ਤੱਕ ਨਹੀਂ ਵੜਨ ਦਿੱਤਾ, ਦਰਵਾਜ਼ੇ ਬੰਦ ਕਰ ਲਏ ਭਲੇ, ਉਹ ਮੈਂ ਗੁਰੂ ਕਾ ਸਿੱਖ ਨਹੀਂ, ਇਹ ਕਿਵੇਂ ਹੋ ਸਕਦਾ ਵੀ ਪਰਿਵਾਰ ਦੇ ਵਿੱਚ ਦਸਾਂ ਨੂੰ ਪ੍ਰਸ਼ਾਦਾ ਛਕਾ ਦਿਓ ਅਤੇ ਇੱਕ ਪਰਿਵਾਰ ਦਾ ਜੀ ਭੁੱਖਾ ਬੈਠਾ ਰਹੇ, ਵੀ ਤੂੰ ਸਾਡੇ ਪਰਿਵਾਰ ਦਾ ਹੀ ਨਹੀਂ, ਕੀ ਗੁਰੂ ਨੂੰ ਪ੍ਰਵਾਨ ਹੋ ਜਾਊਗੀ ਇਹ ਗੱਲ, ਇਸ ਕਰਕੇ ਵੀ ਤੇਰਾ ਆਵਾ ਕੱਚਾ ਰਹੇਗਾ।
ਨਹਿ ਪਾਕਹਿ ਪਾ ਦੋਸ਼ ਉਦਾਰਾ,
ਕਹਿੰਦੇ ਬੁੱਧੂ ਤੇਰੇ ਆਵੇ ਵਿੱਚ ਵੱਡਾ ਦੋਸ਼ ਪੈ ਗਿਆ, ਇਸ ਕਰਕੇ ਹੁਣ ਕੱਚਾ ਰਹੇਗਾ, ਇਹਨੇ ਨਹੀਂ ਪੱਕਣਾ।
ਸੁਣ ਬੁੱਧੂ ਲੱਖੂ ਸੰਗ ਕਹੇ।
ਹੁਣ ਦੇਖੋ ਕਿਸਮਤ ਦੀ ਬਾਤ, ਬਾਤ ਤਾਂ ਇਹ ਬਣਦੀ ਸੀ ਹੱਥ ਜੋੜ ਲੈਂਦਾ, ਉਹ ਕਹਿੰਦਾ ਗੁਰਸਿੱਖਾ ਮੈਂ ਹੁਣ ਪਕਾ ਦੇਣੇ ਤੇਰੇ ਵਾਸਤੇ, ਬਈ ਤੂੰ ਆਹ ਵਚਨ ਨਾ ਕਰ। ਪਰ ਨਹੀਂ, ਉਹਦੇ ਨਾਲ ਬਹਿਸ ਕਰਨ ਲੱਗ ਗਿਆ, ਹੈ ਕਿੱਧਰੋਂ ਆ ਗਿਆ ਤੂੰ ਬੜਾ ਸਿੱਖ ਬਈ, ਤੇਰੇ ਕਹੇ ਦੇ ਉੱਤੇ ਹੋ ਜੂਗਾ ਆਹ, ਕਾਵਾਂ ਦੇ ਕਹੇ ਤੇ ਢਗੇ ਨਹੀਂ ਮਰਦੇ ਹੁੰਦੇ, ਕਹਿ ਤਾ ਕੇ ਆਵਾ ਕੱਚਾ ਰਹਿ ਜਾਊਗਾ, ਤੇਰੇ ਵਰਗੇ ਵੀ ਤੁਰੇ ਫਿਰਦੇ ਆਵੇ ਕੱਚੇ ਕਰਨ ਵਾਲੇ। ਉਹ ਮੂਹਰੇ ਤੇ ਬਹਿਸ ਕਰਨ ਲੱਗ ਪਿਆ ਹੈ,
ਵੱਡਾ ਨਵੀਨ ਸਿੱਖ ਤੂੰ ਹੈ,
ਵੱਡਾ ਸਿੱਖ ਆ ਗਿਆ ਤੂੰ ਕਿਧਰੋਂ, ਗੁਰੂ ਦੇ ਵਚਨ ਮੋੜਨ ਵਾਲਾ ਆ ਗਿਆ ਤੂੰ ਵੱਡਾ ਸਿੱਖ। ਆਹ ਗੁਰੂ ਕੇ ਸਿੱਖਾਂ ਨੇ ਅਰਦਾਸ ਕੀਤੀ ਹੈ ਤੇ ਗੁਰੂ ਨੇ ਖੁਦ ਵਚਨ ਕੀਤਾ, ਮੈਂ ਕੀ ਸਮਝਦਾ ਤੇਰੇ ਵਰਗਿਆਂ ਨੂੰ, ਅਨੇਕਾਂ ਤੁਰੇ ਫਿਰਦੇ ਹਨ।
ਮਮ ਕਾਰਜ ਹਿਤ ਗੁਰੂ ਅਵਾਚਾ,
ਮੇਰੇ ਕਾਰਜ ਸਫਲੇ ਹੋਣ ਵਾਸਤੇ ਕਿਸੇ ਹੋਰ ਨੇ ਨਹੀਂ, ਲਖੂਆ ਗੁਰੂ ਨੇ ਵਚਨ ਕੀਤਾ ਹੋਇਆ, ਇਸ ਕਰਕੇ ਤੇਰੀ ਮੈਨੂੰ ਕੋਈ ਪਰਵਾਹ ਨਹੀਂ ਹੈ।
ਪੱਕਾ ਹੈ ਪਜਾਵਾ ਰਹੇ ਨਾ ਕਾਚਾ,
ਆਵਾ ਮੇਰਾ ਪੱਕਾ ਨਿਕਲੂਗਾ, ਤੂੰ ਹੋਰ ਕਹਿ ਲੈ 10-20 ਵਾਰ ਜਿਹੜਾ ਕਹਿਣਾ ਤੇ ਮੈਨੂੰ ਨਿਸ਼ਚਾ ਗੁਰੂ ਤੇ ਆਵਾ ਪੱਕਾ ਨਿਕਲੇਗਾ।
ਐਸੋ ਕੌਣ ਜੋ ਵਾਕ ਮਿਟਾਵੇ,
ਕੌਣ ਜੰਮਿਆ ਸੰਸਾਰ ਵਿੱਚ ਜਿਹੜਾ ਗੁਰੂ ਦਾ ਵਚਨ ਮਿਟਾ ਦੇਵੇ।
ਗੁਰ ਕੋ ਕਹਿਓ ਸਦਾ ਸਫਲਾਵੇ,
ਗੁਰੂ ਦਾ ਕਿਹਾ ਹੋਇਆ ਸਦਾ ਹੀ ਸਫਲਤਾ ਦੇ ਸਹਿਤ ਹੁੰਦਾ।
ਭੋਜਨ ਸਮੇਂ ਨਾ ਪਹੁੰਚੋ ਆਪ,
ਕਹਿੰਦਾ ਲਖੂਆ ਰੋਟੀ ਦੇ ਵੇਲੇ ਤਾਂ ਤੂੰ ਆਪ ਨਹੀਂ ਆਇਆ, ਉਲਟਾ ਕਹਿੰਦਾ ਸਰਾਫ ਦਿੰਦਾ ਹੁਣ ਤੂੰ, ਟਾਈਮ ਸਿਰ ਆਉਣਾ ਸੀ ਤੇ ਇਸ ਪ੍ਰਕਾਰ ਕਹਿ ਰਿਹਾ ਹੈ।
ਕ੍ਰੋਧ ਕਰੇ ਹਮ ਦੇਤੋ ਸਰਾਪ,
ਤੇ ਕ੍ਰੋਧ ਕਰ ਰਿਹਾ ਤੇ ਸਰਾਪ ਦੇ ਰਿਹਾ ਮੈਨੂੰ, ਇਹ ਕਿਆ ਬਾਤ ਹੈ। ਵਾਹ ਵਾਹ, ਹਾਂਜੀ
ਹਮ ਪੀ ਹੈ ਗੁਰਸਿੱਖ ਮਹਾਨੇ,
ਤੇ ਉਹ ਕਹਿਣ ਲੱਗਿਆ ਵੀ ਦੇ ਗੱਲ ਸੁਣ ਲੈ ਵੀ ਇਹ ਹੁਣ ਤੈਨੂੰ ਪਤਾ ਲੱਗੂਗਾ ਬਾਅਦ ਵਿੱਚ ਵੀ ਗੁਰੂ ਨੇ, ਮੈਂ ਤਾਂ ਕੁਛ ਨਹੀਂ ਸੀ, ਮੈਂ ਤਾਂ ਰੁਲਦਾ ਫਿਆ ਰੁਲਤੇ ਫਿਰਤੇ, ਕੋਈ ਬਾਤ ਨਾ ਪੁੱਛਦਾ, ਮੈਂ ਤਾਂ ਹਾਂ ਇਹੋ ਜਿਹਾ ਹੀ, ਪਰ ਗੁਰੂ ਨੇ ਮੈਨੂੰ ਮਹਾਨ ਬਣਾ ਦਿੱਤਾ, ਗੁਰੂ ਦੀ ਮਹਾਨਤਾ ਹੈ। ਇਸ ਕਰਕੇ ਜਿਹਨੇ ਜਿਸ ਨੂੰ ਗੁਰੂ ਨੇ ਮਹਾਨ ਬਣਾਇਆ ਤੇ ਤੂੰ ਕੌਣ ਹੈ ਵੀ ਨਿਰਾਦਰ ਕਰਨ ਵਾਲਾ। ਇਸ ਪ੍ਰਕਾਰ ਦੇ ਵਚਨ ਹੋ ਰਹੇ ਨੇ ਦੋਨਾਂ ਗੁਰਸਿੱਖਾਂ ਵਿੱਚ।
ਨਹਿ ਭੋਜਨ ਦੇ ਕਰ ਤਰਪਤਾਨੇ,
ਤੇ ਤੂੰ ਭੋਜਨ ਦੇ ਕੇ, ਉਹ ਭੋਜਨ ਗੁਰੂ ਦੇ ਨਿਮਿੱਤ ਬਣਿਆ। ਉਹ ਬੁੱਧੂਆ ਤੂੰ ਕਾਹਨੂੰ ਰੋਟੀ ਖਵਾਉਣੀ ਸੀ ਸਿੱਖਾਂ ਨੂੰ, ਜੇ ਤਾਂ ਮੇਰ ਆਪਣੀ ਰੱਖਣੀ ਸੀ ਰੋਟੀ ਦੇ ਉੱਤੇ, ਤੈਂ ਗੁਰੂ ਦਾ ਲੰਗਰ ਨਹੀਂ ਸਮਝਿਆ। ਜੇ ਗੁਰੂ ਦਾ ਸਮਝਦਾ ਤੂੰ ਇੱਕ ਸੇਵਕ ਬਣ ਕੇ ਨਿਮਰਤਾ ਕਰਦਾ, ਇਸ ਲਈ ਤੇਰੇ ਵਸ ਨਹੀਂ, ਤੂੰ ਤਾਂ ਇਸੇ ਡੰਨ ਦੇ ਯੋਗ ਹੈ।
ਰਹੇ ਪਚਾਵਾ ਕਾਚਾ ਜਾਨ,
ਮੁੜ ਕੇ ਫੇਰ ਕਹਿਤਾ, ਕਹਿੰਦਾ ਆਵਾ ਕੱਚਾ ਹੀ ਰਹੂਗਾ, ਇਹ ਨਹੀਂ ਪੱਕਦਾ ਹੁਣ, ਇਹ ਆਪਣਾ ਧਿਆਨ ਰੱਖੀ ਤੂੰ।
ਇਮ ਕਹਿ ਸਿੱਖ ਕੀਨ ਪ੍ਰਸਥਾਨ,
ਇਹ ਕਹਿ ਕੇ ਸਿੱਖ ਨੇ ਉੱਥੋਂ ਪ੍ਰਸਥਾਨ, ਕਹਿੰਦਾ ਸਤਿਗੁਰੂ ਜੇ ਸਿੱਖ ਤੈਨੂੰ ਇਸੇ ਤਰ੍ਹਾਂ ਪ੍ਰਵਾਨ ਹੈ ਵੀ ਭੁੱਖਾ ਰਹਿ ਕੇ ਬਾਣੀ ਪੜ੍ਹੇ, ਬਸ ਕਹਿੰਦਾ ਮੈਨੂੰ ਪ੍ਰਵਾਨ ਹੈ, ਜਲ ਛੱਕ ਕੇ ਮੁੜ ਕੇ ਫਿਰ ਬਾਣੀ ਪੜ੍ਹਨ ਲੱਗ ਪਿਆ, ਕੋਈ ਪ੍ਰਵਾਹ ਨਹੀਂ ਕੀਤੀ ਭੁੱਖ ਦੀ, ਤੇ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ।
ਦਿਵਸ ਅਗਲੇ ਬੁੱਧੂ ਗਯੋ,
ਅਗਲੇ ਦਿਨ ਹੁਣ ਬੁੱਧੂ ਨੇ, ਕਿਉਂਕਿ ਸਾਰਾ ਕਾਰਜ ਤਾਂ ਹੋ ਚੁੱਕਾ ਸੀ ਵੀ ਹੁਣ ਤਾਂ ਸਿਰਫ ਇੱਟਾਂ ਕੱਢਣ ਵਾਲੀ ਉਹ ਗੱਲ ਰਹਿੰਦੀ ਸੀ ਵੀ ਦੇਖ ਲਈਏ, ਕਿਉਂਕਿ ਮੋਰਾ ਕਰਕੇ ਦੇਖ ਲਿਆ ਇੱਟਾਂ ਪੱਕੀਆਂ। ਉਹ ਕਹਿੰਦਾ ਵਚਨ ਗੁਰੂ ਨੇ ਕੀਤਾ, ਸੰਗਤਾਂ ਨੇ ਅਰਦਾਸ ਕੀਤੀ, ਮੈਂ ਮੋਰੀ ਕਰਕੇ ਦੇਖ ਵੀ ਲਈ ਵੀ ਪੱਕੀਆਂ ਨੇ, ਹੁਣ ਕਿਵੇਂ ਕੱਚੀਆਂ ਹੋ ਜਾਣਗੀਆਂ। ਤੇ ਇਸ ਕਰਕੇ ਕਹਿਣ ਲੱਗਾ ਫਿਰ ਵੀ ਉਹਨੂੰ ਥੋੜ੍ਹਾ ਜਿਹਾ ਵੀ ਇਹਨੇ ਵਚਨ ਕੀਤਾ ਵੀ ਦੇਖ ਵੀ ਲਈਏ, ਕਿਤੇ ਗੜਬੜ ਤਾਂ ਨਹੀਂ ਹੋ ਗਈ। ਜਾ ਕੇ ਦੂਸਰੇ ਦਿਨ ਦੇਖਣ ਲੱਗਾ,
ਜਾਏ ਈਟਕਾਂ ਦੇਖਤ ਪਇਓ,
ਜਦੋਂ ਜਾ ਕੇ ਸਾਸ ਜੀ ਇੱਟਾਂ ਫਰੋਲ ਕੇ ਦੇਖੀਆਂ,
ਜਿਤਕ ਨਿਕਾਲੀ ਪੀਲੀ ਆਵਤ,
ਜਿੰਨੀਆਂ ਕੱਢੀਆਂ ਸਾਰੀਆਂ ਹੀ ਪਿਲੀਆਂ। ਤੇ ਬੁੱਧੂ ਦੇ ਤਾਂ ਅੱਖਾਂ 'ਚ ਪਾਣੀ ਆ ਗਿਆ, ਕਹਿੰਦਾ ਗੱਲ ਕੀ ਬਣ ਗਈ, ਇਹ ਵਚਨ ਗੁਰੂ ਦਾ ਕੀਤਾ ਹੋਇਆ ਇਹ ਕਿਵੇਂ ਮਿਟ ਗਿਆ। ਤੇ ਬੜੀ ਹੈਰਾਨੀ ਹੋ ਰਹੀ ਹੈ,
ਪਾਕੀ ਲਾਲ ਨਹੀਂ ਦਿਸਤਾਵਤ,
ਇੱਟਾਂ ਲਾਲ ਪੱਕੀਆਂ ਹੋਈਆਂ ਨਹੀਂ ਦਿਸਦੀਆਂ।
ਚਕਰਤ ਚਿੱਤ ਤੁਸ਼ਨ ਕਰ ਖਰਿਓ,
ਚਕਰਤ ਹੋ ਗਿਆ, ਅਸਚਰਜ ਹੋ ਗਿਆ ਤੇ ਖੜਾ ਹੈ, ਸੋਚ ਰਿਹਾ ਵੀ ਇਹ ਬਣ ਕੀ ਗਿਆ ਮੇਰੇ ਨਾਲ,
ਮੂਲ ਨਫਾ ਸਭ ਘਾਟਾ ਪਰਿਓ,
ਕਹਿੰਦਾ ਨਫਾ ਹੋਣਾ ਤਾਂ ਇੱਕ ਪਾਸੇ ਰਿਹਾ ਤੇ ਮੂਲ ਵੀ ਗਿਆ ਮੇਰਾ, ਮੂਲ ਨਫਾ ਦੋਨੇ ਗਏ ਤੇ ਕਰਜ਼ਾ ਰਹਿ ਗਿਆ ਮੇਰੇ ਸਰ, ਬਾਣੀਆਂ ਨੇ ਮੇਰੇ ਗਲ 'ਚ ਸਾਫਾ ਪਾ ਲੈਣਾ, ਜਿਹਦਾ ਰਹਿਣ ਦੇਣਾ ਇਹ ਤਾਂ ਉਤਰਨਾ ਨਹੀਂ ਹੈ। ਇਸ ਪ੍ਰਕਾਰ ਸੋਚਦਾ,
ਬੜੰਦ ਰੁਪਈਆ ਲਾਗਤ ਪਈ,
ਬਹੁਤ ਪੈਸੇ ਮੇਰੇ ਲਾਗੇ ਹਨ ਇੱਟਾਂ ਤੇ,
ਮਾਟੀ ਸੋ ਮਾਟੀ ਮਿਲ ਗਈ।
ਕਹਿੰਦਾ ਓਹੋ ਅਫਸੋਸ ਹੈ, ਕਹਿੰਦਾ ਮਿੱਟੀ ਮਿੱਟੀ ਮਿਲ ਗਈ, ਕਹਿੰਦਾ ਕੁਛ ਵੀ ਨਹੀਂ ਰਿਹਾ ਪੱਲੇ।
ਬਹੁਤ ਬਸੂਰਤ ਰਿਣ ਤੇ ਤਰਾਸਾ,
ਬਸੂਰਤ ਨਾਮ ਝੂਰਦਾ ਹੈ, ਝੂਰਦਾ ਹੈ ਬਹੁਤ, ਅਫਸੋਸ ਕਰਦਾ ਹੈ।
ਕਿਆ ਕਰਾਂ ਮੈਂ ਗਰਮ ਹੈ ਫਾਸਾ,
ਕਹਿੰਦਾ ਮੈਂ ਮੇਰੇ ਗਲ 'ਚ ਤਾਂ ਫਾਹਾ ਪੈ ਗਿਆ, ਫੰਦਾ ਪੈ ਗਿਆ, ਕਰਜਾਈ ਨੇ ਮੈਨੂੰ ਛੱਡਣਾ ਨਹੀਂ ਹੈ।
ਕਰੀ ਧੀਰ ਗੁਰ ਬਚਨ ਵਿਚਾਰਾ,
ਤੇ ਫਿਰ ਥੋੜੀ ਜਿਹੀ ਕਹਿੰਦੇ ਧੀਰਜ ਕਰੇ, ਗੁਰੂ ਦੇ ਬਚਨਾਂ ਨੂੰ ਵਿਚਾਰਿਆ ਕਿ ਮੈਨੂੰ ਗੁਰੂ ਨੇ ਕਿਹਾ ਸੀ ਆਵਾ ਪੱਕਾ ਨਿਕਲੂ, ਵੀ ਇਹ ਚਿੰਤਾ ਕਰਨ ਦੇ ਨਾਲੋਂ ਤਾਂ ਚੰਗੀ ਗੱਲ ਆ ਵੀ ਮੈਂ ਅੰਮ੍ਰਿਤਸਰ ਸਾਹਿਬ ਹੀ ਦੁਬਾਰੇ ਜਾਣਾ। ਇਹ ਮਹਾਰਾਜ ਤੁਹਾਡਾ ਬਚਨ ਇਹ ਕਿਵੇਂ ਬਦਲ ਗਿਆ, ਇਹ ਗੱਲ ਤਾਂ ਜਾ ਕੇ ਗੁਰੂ ਨੂੰ ਪੁੱਛਾਂ, ਇੱਥੇ ਬੈਠਿਆਂ ਕੁਛ ਨਹੀਂ ਬਣਨਾ। ਇਸ ਪ੍ਰਕਾਰ ਵਿਚਾਰ ਮਨ ਵਿੱਚ ਆ ਗਏ।
ਤਵਲਾਪੁਰ ਤੁਰਤ ਪਧਾਰਾ,
ਲਾਹੌਰ ਤੋਂ ਫਿਰ ਤੁਰਤ ਉਸੇ ਵੇਲੇ ਅੰਮ੍ਰਿਤਸਰ ਸਾਹਿਬ ਨੂੰ ਇਸ ਨੇ ਜਾਣਾ ਕੀਤਾ।
ਆਏ ਸੁਧਾਸਰ ਬੰਧਨ ਠਾਨੀ,
ਤੇ ਆਏ ਸੁਧਾਸਰ, ਸਰਨਾਮ ਸਰੋਵਰ ਦਾ ਅੰਮ੍ਰਿਤ ਸਰੋਵਰ, ਸ੍ਰੀ ਅੰਮ੍ਰਿਤਸਰ ਸਾਹਿਬ ਆ ਕਰਕੇ ਇਸ ਨੇ ਦਰਸ਼ਨ ਕਰਨੇ ਕੀਤੇ।
ਬਹੁਰ ਵਾਰਤਾ ਆਪਣੇ ਬਖਾਨੇ,
ਫਿਰ ਆਪਣੀ ਵਾਰਤਾ ਕਹਿ ਸੁਣਾਈ, ਹੇ ਸੱਚੇ ਪਾਤਸ਼ਾਹ
ਰਾਬਰ ਵਾਕ ਭਰੋਸਾ ਧਾਰ,
ਮਹਾਰਾਜ ਤੁਹਾਡੇ ਵਚਨਾਂ ਤੇ ਭਰੋਸਾ ਧਾਰ ਕੇ,
ਗੁਰਸੰਗਤ ਕੋ ਦਿਓ ਆਹਾਰ,
ਤੁਹਾਡੇ ਵਚਨਾਂ ਅਨੁਸਾਰ ਮੈਂ ਸੰਗਤ ਨੂੰ ਭੋਜਨ ਵੀ ਦਿੱਤਾ, ਅਰਦਾਸਾਂ ਵੀ ਕਰਾਈਆਂ ਨ,
ਤਉ ਪਜਾਵਾ ਕੱਚਾ ਰਹਿਓ,
ਫਿਰ ਵੀ ਪਜਾਵਾ ਕੱਚਾ ਰਹਿ ਗਿਆ ਮਹਾਰਾਜ, ਇਹ ਕਾਰਨ ਕੀ ਵਰਤ ਗਿਆ ਹੈ।
ਮੂਲ ਨਫਾ ਕੁਛ ਹੱਥ ਨਾ ਲਹਿਓ,
ਮਹਾਰਾਜ ਨਫਾ ਮੂਲ ਸਭ ਕੁਛ ਗਿਆ ਤੇ ਕਰਜ਼ਾ ਹੀ ਰਹਿ ਗਿਆ ਮੇਰੇ ਜੁੰਮੇ ਤਾਂ।
ਨਹਿ ਅਲੰਬ ਤੁਮਰੇ ਬਿਨ ਮੇਰਾ,
ਇਹ ਸਤਿਗੁਰੂ ਗੁਰੂ ਅਰਜਨ ਦੇਵ ਜੀ, ਸਿੱਖਾਂ ਦਾ ਆਸਰਾ ਕੋਈ ਨਹੀਂ ਹੈ ਗੁਰੂ ਤੋਂ ਬਿਨਾਂ, ਮੇਰੇ ਪਰਿਵਾਰ ਨੂੰ ਮੈਨੂੰ ਉਜੜਦੇ ਨੂੰ ਸੱਚੇ ਪਾਤਸ਼ਾਹ ਵਸਾ ਸਕਦੇ ਹੋ, ਕਿਰਪਾ ਕਰੋ, ਇਹ ਬਾਤ ਵਿਗੜ ਗਈ ਹੈ, ਤੁਹਾਡੇ ਭਰੋਸੇ ਮੈਂ ਕੀਤਾ ਸੀ ਸਾਰਾ ਕੁਛ।
ਮਰੋ ਦੇਤ ਮੈਂ ਕਰਜ ਕਨੇਰਾ,
ਮੈਂ ਤਾਂ ਮਰਾ ਸਾਰੀ ਉਮਰ ਕਰਜ਼ਾ ਦਿੰਦਾ ਹੀ ਮਰ ਜੂ, ਬਾਣੀਆਂ ਦਾ ਕਰਜ਼ਾ ਨਹੀਂ ਲੈਣਾ ਹੁਣ ਮੇਰੇ ਕੋਲੋਂ।
ਸਤਿਗੁਰ ਕਹਿਓ ਜੋ ਸੰਗਤ ਭੋਜਨ,
ਸਤਿਗੁਰੂ ਬੋਲੇ ਗਰੀਬ ਨਿਵਾਜ ਹੈ ਤਾਂ ਅੰਤਰਜਾਮੀ, ਪਰ ਇਹ ਥੋੜ੍ਹਾ ਵੀ ਅੰਤਰਜਾਮ ਤਾਂ ਵਰਤ ਵਰਤਾਵਾ ਤਾਂ ਸਤਿਗੁਰੂ ਉਸ ਤਰ੍ਹਾਂ ਰੱਖਦੇ ਸੀ, ਸੰਸਾਰੀਆਂ ਵਾਲਾ ਜਾਣਦੇ ਸਭ ਕੁਛ, ਅੰਤਰਜਾਮੀ ਸਭ ਕੁਛ ਜਾਣਦੇ। ਕਹਿੰਦੇ ਅੱਛਾ ਭਾਈ ਆਉਂ ਦੱਸ ਵੀ ਜਦੋਂ ਤਾਂ ਸੰਗਤ ਸੱਦੀ ਸੀ ਆਪਣੇ ਘਰ, ਸੰਗਤ ਦੀ ਸੇਵਾ ਕਿਸ ਪ੍ਰਕਾਰ ਕੀਤੀ।
ਬਿਰਥਾ ਗਿਓ ਤਾਂ ਤੇ ਕੋ ਜਨ,
ਕਹਿੰਦੇ ਮੈਨੂੰ ਲੱਗਦਾ ਹੈ ਬੁੱਧੂ ਕਿਤੇ ਕੋਈ ਸਿੱਖ ਭੁੱਖਾ ਤਾਂ ਨਹੀਂ ਮੁੜ ਗਿਆ ਉੱਥੇ ਸੰਗਤ ਦੇ ਵਿੱਚ, ਤੇ ਇਹ ਸੱਚੀ ਗੱਲ ਤੈਨੂੰ ਦੱਸਣੀ ਪੈ ਗਈ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ,
ਭਇਓ ਦੋਸ਼ ਕਛ ਲਿਓ ਵਿਚਾਰੀ,
ਕੋਈ ਦੋਸ਼ ਜ਼ਰੂਰ ਹੋ ਗਿਆ ਤੇਰੇ ਕੋਲੋਂ, ਇਸ ਪ੍ਰਕਾਰ ਵਿਚਾਰ ਲੈ।
ਸੁਣ ਬੁੱਧੂ ਕਰ ਜੋਰ ਉਚਾਰੀ,
ਤੇ ਭਾਈ ਬੁੱਧੂ ਨੇ ਹੱਥ ਜੋੜ ਲਏ, ਸੱਚੇ ਪਾਤਸ਼ਾਹ ਜੀ
ਸਭ ਪ੍ਰਸੰਨ ਹੋਏ ਜਬ ਖਾਏ,
ਜਦੋਂ ਮਹਾਰਾਜ ਸਾਰੇ ਨਾ ਪ੍ਰਸੰਨ ਹੋ ਕਰਕੇ ਖਾ ਰਹੇ ਸਨ,
ਇੱਕ ਸਿੱਖ ਤਬ ਜਾਚੋ ਆਏ,
ਹਾਂ ਮਹਾਰਾਜ ਇੱਕ ਸਿੱਖ ਆਇਆ ਉਸ ਵੇਲੇ, ਉਹਨੇ ਜਾਚਨਾ ਕੀਤੀ ਸੀ,
ਜਿਸ ਕੋ ਨਹਿ ਆਹਾਰ ਮੈਂ ਦੀਨਾ,
ਸੱਚੇ ਪਾਤਸ਼ਾਹ ਬਚਨ ਸੱਚਾ ਵੀ ਮੈਂ ਉਹਨੂੰ ਭੋਜਨ ਨਹੀਂ ਦਿੱਤਾ, ਇਹ ਮੇਰੇ ਕੋਲੋਂ ਭੁੱਲ ਹੋ ਗਈ ਹੈ।
ਕਾਚੋ ਰਹੇ ਤਾਹੇ ਬਚ ਕੀਨਾ,
ਉਸੇ ਨੇ ਬਚਨ ਕਿਹਾ ਵੀ ਕੱਚਾ ਰਹੇਗਾ,
ਮੈਂ ਭਾਕਿਓ ਐਸੋ ਨਹਿ ਕੋਏ,
ਕਹਿੰਦੇ ਮੈਂ ਕਿਹਾ ਵੀ ਐਸਾ ਦੁਨੀਆਂ ਚ ਜੰਮਿਆ ਹੀ ਕੋਈ ਨੇ,
ਸਤਿਗੁਰ ਬਾਕ ਮਟਾਵੇ ਜੋਏ,
ਜਿਹੜਾ ਸਤਿਗੁਰਾਂ ਦਾ ਬਚਨ ਮਟਾ ਦੇਵੇ ਐਸਾ ਕੌਣ ਹੈ,
ਤੁਮਰੋ ਬਾਕ ਨਿਹਫਲ ਕਰ ਦਿਓ,
ਪਰ ਮਹਾਰਾਜ ਉਹਨੇ ਤੁਹਾਡਾ ਬਚਨ ਵੀ ਨਿਹਫਲ ਕਰ ਦਿੱਤਾ, ਮੈਨੂੰ ਭਰੋਸਾ ਤੁਹਾਡੇ ਬਚਨਾਂ ਤੇ, ਇਹ ਬਾਤ ਕੀ ਬਣ ਗਈ ਹੈ।
ਜਿਸ ਕੋ ਕਹਿਓ ਸੱਚ ਸਭ ਭਇਓ,
ਉਹਦਾ ਕਿਹਾ ਸੱਚਾ ਹੋ ਗਿਆ, ਤੁਹਾਡਾ ਕਿਹਾ ਹੋਇਆ ਸੱਚੇ ਪਾਤਸ਼ਾਹ ਬਦਲ ਗਿਆ,
ਇੱਕ ਹੋਈ ਮੁਝ ਤੇ ਜਹਿ ਭੂਲ,
ਹਾਂ ਚਲੋ ਇਹ ਮੈਂ ਮੰਨਦਾ ਵੀ ਮੇਰੇ ਕੋਲੋਂ ਇੰਨੀ ਕੁ ਤਾਂ ਭੁੱਲ ਜ਼ਰੂਰ ਹੋ ਗਈ ਹੈ।
ਜਿਸ ਤੇ ਬਾਕ ਰਹਿਓ ਪ੍ਰਤਕੂਲ,
ਜਿਸ ਦੇ ਬਾਕ ਜਿਹੜੇ ਸੀ ਨਾ ਵੀ ਮੈਂ ਅਨੁਕੂਲ ਨਹੀਂ ਕਹੇ, ਪ੍ਰਤਕੂਲ ਕਹਿ ਦਿੱਤੇ, ਜਿਹੜੇ ਵਾਜਬ ਨਹੀਂ ਸੀ ਉਹ ਕਹਿ ਦਿੱਤੇ,
ਜੇ ਆਪ ਸੋ ਸਭ ਕੇ ਸਾਥ,
ਤੇ ਇਸ ਕਰਕੇ ਜੋ ਆਵਤ ਸੋ ਸਭ ਕੇ ਸਾਥ, ਜੇ ਤਾਂ ਸਾਰਿਆਂ ਦੇ ਨਾਲ ਹੀ ਆਉਂਦਾ ਮਹਾਰਾਜ, ਫਿਰ ਤਾਂ ਇਹ ਹੁੰਦੀ ਨਾ ਗੱਲ, ਪਰ ਉਹ ਆਇਆ ਬਾਅਦ ਵਿੱਚ ਕੱਲਾ ਸੀ।
ਦੇਤ ਆਹਾਰ ਤ੍ਰਿਪਤਿ ਨਾਥ,
ਮੈਂ ਮਹਾਰਾਜ ਜ਼ਰੂਰ ਭੋਜਨ ਦਿੰਦਾ ਹੈ ਨਾਥ ਸਵਾਮੀ ਮਾਲਕ ਸਤਿਗੁਰੂ ਜੀ।
ਦੇਤ ਸਰਾਪ ਤਤਸ਼ਨ ਉੱਠ ਗਯੋ,
ਉਹਦਾ ਮਹਾਰਾਜ ਸਰਾਪ ਦੇ ਗਿਆ ਮੈਨੂੰ, ਤਤਸ਼ਨ ਉੱਠ ਕੇ ਚਲਿਆ ਗਿਆ ਵਚਨ ਕਹਿ ਕੇ।
ਹੁਣ ਖੋਜਿਓ ਸੋ ਮਿਲਤ ਨਾ ਭਇਓ,
ਕਹਿੰਦਾ ਸੱਚੇ ਪਾਤਸ਼ਾਹ ਫਿਰ ਮੈਂ ਡਰਿਆ ਸਿੱਖ ਦੇ ਕੋਲੋਂ ਵੀ ਕਿਤੇ ਵਚਨ ਪੂਰਾ ਹੀ ਨਾ ਹੋ ਜਾਵੇ। ਲੱਭਿਆ ਬੜਾ, ਕਹਿੰਦਾ ਲੱਭਿਆ ਕੋਈ ਨੀ, ਉਹਦਾ ਜੰਗਲ ਜਾਵੜਿਆ, ਲੱਭਣਾ ਕੀ ਸੀ ਉਹਨੇ। ਸਾਧੂ ਆਪਣੀ ਮੌਜ ਦੇ ਮਾਲਕ ਹੁੰਦੇ ਨੇ। ਇਹਨਾਂ ਗੱਲਾਂ ਨੂੰ ਨਾਸਤਿਕ ਯੁੱਗ ਦੇ ਵਿੱਚ ਜਿਹਨਾਂ ਲੋਕਾਂ ਦੀ ਨਾਸਤਿਕਤਾ ਵਾਲੀ ਸੋਚ ਵੱਧਦੀ ਜਾ ਰਹੀ ਹੈ, ਉਹਨਾਂ ਦੇ ਇਹ ਸਾਖੀਆਂ ਕੋਈ ਮਾਨਾ ਨਹੀਂ ਰੱਖਦੀਆਂ ਉਹਨਾਂ ਵਾਸਤੇ। ਇਹ ਤੁਹਾਡੇ ਵਾਸਤੇ ਨੇ, ਗੁਰਸਿੱਖਾਂ ਵਾਸਤੇ ਨੇ ਜਿਹੜੇ ਗੁਰੂ 'ਤੇ ਭਰੋਸਾ ਰੱਖਦੇ ਹੋ। ਇਹਦੇ ਨਾਲ ਮਿਲਦੀ ਇੱਕ ਹੋਰ ਗੱਲ ਮੇਰੇ ਯਾਦ ਆ ਗਈ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ, ਦਲ ਭੰਜਨ ਗੁਰ ਸੂਰਮਾ ਬੜਜੋਧਾ ਬੋਰ ਪੁਰਬ ਕਰ, ਉਸ ਵੇਲੇ ਪਰਿਵਾਰ ਦੇ ਨਾਲ ਗੁਰੂ ਸਾਹਿਬਾਨ ਦੇ ਮਾਤਾ ਕੌਲਾਂ ਵੀ ਨਾਲ ਹੈ, ਜੋ ਬਚਨ ਆਪ ਜੀ ਨੂੰ ਸਾਂਝਾ ਕਰਨ। ਦੁਆਬੇ ਦੇ ਵਿੱਚ ਸਾਸੀ ਬੜਾ ਪ੍ਰਸਿੱਧ ਨਗਰ ਹੈ ਡੁਮੇਲੀ ਨਗਰ, ਉਸ ਨਗਰ ਦਾ ਬਚਨ ਹੈ। ਉਹ ਡੁਮੇਲੀ ਨਗਰ ਦੇ ਦੋ ਨਗਰ ਨੇੜੇ ਹੋਰ ਨੇ। ਇੱਕ ਨਗਰ ਵਾਲਿਆਂ ਦੇ ਕੋਲ ਸਤਿਗੁਰੂ ਜੀ ਆਏ, ਭਾਈ 200 ਸਿਪਾਹੀ ਆ ਮੇਰੇ ਨਾਲ, ਵੀ ਇੱਥੇ ਕੁਛ ਰਾਤ ਦਾ ਵਿਸਰਾਮ ਕਰਨਾ ਚਾਹੁੰਦੇ। ਕਹਿੰਦੇ ਜੀ ਇੱਥੇ ਟਿਕਾਣਾ ਹੀ ਨਹੀਂ ਹੈ, ਹਾਲਾਂਕਿ ਸਭ ਕੁਛ ਸੀ। ਮਹਾਰਾਜ ਸਾਹਿਬ ਦੇ ਰਸਨਾ ਤੋਂ ਸੁਤ ਸ਼ੁੱਧ ਬਚਨ ਨਿਕਲ ਗਿਆ, ਅੱਜ ਜਾ ਕੇ ਦੇਖ ਲਓ ਉਹ ਨਗਰ ਦਾ ਵਾਧਾ ਹੀ ਨਹੀਂ, ਉਹ ਉੱਥੇ ਦਾ ਉੱਥੇ ਖੜਾ। ਉੱਥੋਂ ਜਾ ਕੇ ਬੱਸ ਗਏ, ਉੱਥੇ ਤਾਂ ਵਾਧਾ ਹੋ ਗਿਆ, ਉੱਥੇ ਕੋਈ ਵਾਧਾ। ਅਗਲੇ ਨਗਰ ਆਏ, ਕਹਿੰਦੇ ਭਾਈ ਨਿਵਾਸ ਕਰਨਾ ਹੈ। ਕਹਿੰਦੇ ਜੀ ਸਲਾਹ ਕਰਕੇ ਦੱਸਾਂਗੇ। ਮਹਾਰਾਜ ਕਹਿੰਦੇ ਤੁਹਾਡੀ ਸਲਾਹ ਨਹੀਂ ਹੋਣੀ, ਉਹ ਨਗਰ ਦੀ ਸਲਾਹ ਨਹੀਂ ਹੁੰਦੀ, ਕਦੇ ਸੰਮਤੀ ਨਹੀਂ ਹੁੰਦੀ ਅੱਜ ਤੱਕ, ਅੱਜ ਦੀ ਤਰੀਕ ਤੱਕ। ਜਾ ਕੇ ਨਗਰ ਦੇਖ ਲਓ ਦੋਨੇ। ਹੁਣ ਗੱਲ ਕਰਦੇ ਤੀਸਰੇ ਨਗਰ ਦੀ, ਇਹਦੇ ਨਾਲ ਮਿਲਦੀ ਜਿਹੜੀ ਗੱਲ ਹੈ, ਉਹਦੇ ਕਰਕੇ ਦੋ ਨਗਰਾਂ ਦੀ ਗੱਲ ਨਾਲ ਆ ਗਈ। ਇਸ ਨਗਰ ਡੁਮੇਲੀ ਵਾਲੇ ਬਜ਼ੁਰਗ ਗਏ, ਹਾਲਾਂਕਿ ਸਰਬਰੀ ਪੀਰ ਦੇ ਸਾਰੇ ਪੱਕੇ ਚੇਲੇ ਸੀ, ਜਿਹੜਾ ਲੈਣ ਗਿਆ ਉਹ ਸਾਰਿਆਂ ਦਾ ਆਗੂ ਸੀ। ਉਹ ਜਾ ਕੇ ਉਹਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਧੰਨ ਭਾਗ ਸਾਡੇ ਕਿ ਜੇ ਸਾਡੇ ਨਗਰ 'ਚ ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿਓ, ਅਸੀਂ ਸੇਵਾ ਕਰਨੀ ਚਾਹੁੰਦੇ। ਮਹਾਰਾਜ ਚਲੇ ਗਏ ਅਤੇ ਜਾ ਕੇ ਜਦੋਂ ਦੇਖਿਆ ਉਹ ਪੀਰਖਾਨਾ ਬਣਿਆ ਹੋਇਆ, ਕਹਿੰਦੇ ਇਹ ਕੀ ਹੈ? ਕਹਿੰਦੇ ਜੀ ਇਹ ਪੀਰਖਾਨਾ ਹੈ, ਅਸੀਂ ਤਾਂ ਇਹਨੂੰ ਮੰਨਦੇ ਹਾਂ। ਮਹਾਰਾਜ ਕਹਿੰਦੇ ਫਿਰ ਦੋ ਦੋ ਗੱਲਾਂ ਨਹੀਂ ਹੋਣੀਆਂ, ਵੀ ਗੁਰੂ ਕੇ ਸਿੱਖ ਵੀ ਹੋ ਜਾਓ, ਤੁਸੀਂ ਪੀਰ ਦੇ ਸਿੱਖ ਵੀ ਹੋ ਜਾਓ, ਫਿਰ ਤੁਹਾਡੇ ਨਾਲ ਮੇਰਾ ਕੋਈ ਵਾਸਤਾ ਨਹੀਂ। ਕਹਿੰਦੇ ਮਹਾਰਾਜ ਵੀ ਕੀ ਹੁਕਮ ਹੈ, ਤੁਸੀਂ ਦੱਸੋ ਹੁਣ, ਤੁਸੀਂ ਤੁਹਾਡੀ ਖੁਸ਼ੀ ਲੈਣੀ ਆ। ਕਹਿੰਦੇ ਪਹਿਲਾਂ ਪੀਰਖਾਨਾ ਢਾਓ। ਕਹਿੰਦੇ ਜੀ ਢਾ ਤਾਂ ਸਾਡੀਆਂ ਮੱਝਾਂ ਮਰ ਜਾਣਗੀਆਂ, ਨਿਆਣੇ ਬਿਮਾਰ ਹੋ ਜਾਣਗੇ। ਕਹਿੰਦੇ ਉਹਨਾਂ ਦਾ ਜ਼ਿੰਮੇਵਾਰ ਮੈਂ ਹਾਂ। ਕਹਿੰਦੇ ਲਓ ਮਹਾਰਾਜ, ਜੇ ਜ਼ਿੰਮੇਵਾਰ ਉਹਨੇ ਥੋੜ੍ਹੇ ਲਏ, ਜਿਹੜੇ ਇੱਟਾਂ ਨੂੰ ਮੱਥਾ ਟੇਕਦੀ ਉਹਨਾਂ ਹੱਥਾਂ ਨਾਲ ਇੱਟਾਂ ਖਿਲਾਰ ਕੇ ਰੱਖ ਦਿੱਤਾ, ਪੀਰ ਦੇ ਤਾਂ ਹੱਡ ਕੱਲੇ ਕੱਲੇ ਕਰ ਦਿੱਤੇ, ਉਹ ਇੱਟਾਂ ਨੂੰ ਹੀ ਹੱਡ ਬਣਿਆ ਹੋਇਆ ਇਹਨਾਂ ਲੋਕਾਂ ਨੇ, ਅਤੇ ਕਰਕੇ ਇੱਟਾਂ ਛੱਪੜ 'ਚ ਛੱਡਤੀਆਂ ਲੈ ਜਾਊਗਾ। ਮਹਾਰਾਜ ਕਹਿੰਦੇ ਟਾਹਲੀ ਦਾ ਦਰਖਤ ਲਿਆ, ਵੱਡੀ ਸਾਰੀ ਵੱਡੀ ਟਾਹਲੀ, ਉਹਦਾ ਇੱਕ ਥੰਮ ਬਣਾਇਆ। ਸੱਚੇ ਪਾਤਸ਼ਾਹ ਨੇ ਆਪਣੀ ਹੱਥੀਂ ਥੰਮ ਵੱਢਿਆ, ਉਹਦਾ ਗੁਰਦੁਆਰੇ ਦਾ ਨਾਮ ਹੈ ਥੰਮ ਸਾਹਿਬ ਗੁਰਦੁਆਰਾ। ਅਤੇ ਮੈਨੂੰ ਉਹ ਸੱਦਦੇ ਹੈ, ਮੈਂ ਦੋ ਵਾਰ ਕੀਰਤਨ ਕਰਿਆ ਉੱਥੇ, ਕੀਰਤਨ ਦਾ ਹੀ ਰਾਗੀ ਸਿੰਘ ਵੀ ਸੱਦੇ ਹੁੰਦੇ ਹੈ, ਅਤੇ ਮੈਨੂੰ ਵੀ ਵਿਸ਼ੇਸ਼ ਇਹ ਹੁਕਮ ਹੁੰਦਾ ਵੀ ਉੱਥੇ ਜਥਾ ਲੈ ਕੇ ਆਓ, ਨਾਲ ਵੀ ਕੀਰਤਨ ਕਰਨਾ ਅਤੇ ਕੀਰਤਨ ਦੇ ਵਿੱਚ ਹੀ ਵਿਆਖਿਆ ਕਰ। ਅਤੇ ਮੈਂ ਫਿਰ ਉੱਥੇ ਹਰ ਵਾਰੀ ਪਹਿਲਾਂ ਉਹਨਾਂ ਦੀ ਰਸਨਾ ਤੋਂ ਇੱਕ ਵਾਰੀ ਸੁਣਦਾ, ਹਾਲਾਂਕਿ ਕਥਾ ਭਾਵੇਂ ਮੈਂ ਸਮਝੀ ਹੋਈ ਹੈ ਜਿਵੇਂ, ਪਰ ਫਿਰ ਵੀ ਮੈਂ ਇੱਕ ਵਾਰੀ ਫਿਰ ਉਹਨਾਂ ਦੇ ਕੋਲੋਂ ਬਹਿ ਕੇ ਜੇ ਇੱਕ ਵਾਰੀ ਫਿਰ ਸੁਣਾ ਦਿਓ, ਸਾਲ ਹੋ ਗਿਆ। ਅਤੇ ਉੱਥੇ ਉਹਨਾਂ ਨੇ ਦੱਸਿਆ, ਕਹਿੰਦੇ ਜੀ ਇਸ ਥਾਂ ਦਾ ਇਤਿਹਾਸ ਇਹ ਹੈ ਕਿ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਥੰਮ ਕੱਢ ਦਿੱਤਾ। ਕਹਿਣ ਲੱਗੇ ਭਾਈ ਜਿੱਥੇ ਅਸੀਂ ਬੈਠੇ, ਮੰਜੀ ਸਾਹਿਬ ਗੁਰਦੁਆਰਾ ਹੈ, ਜਿੱਥੇ ਮਾਤਾ ਕੌਲਾਂ ਬੈਠੀ ਉਹ ਵੀ ਅਸਥਾਨ ਹੈ, ਅਤੇ ਉੱਥੇ ਅਖੰਡ ਪਾਠਾਂ ਦੀ ਲੜੀ ਚੱਲਦੀ ਰਹਿੰਦੀ ਆ, ਮਨੋਕਾਮਨਾ ਪੂਰੀਆਂ ਹੁੰਦੀਆਂ ਨੇ, ਅਤੇ ਗੁਰੂ ਸਾਹਿਬ ਦਾ ਵਚਨ ਹੋਇਆ ਹੋਇਆ, ਇਸ ਅਸਥਾਨ 'ਤੇ ਗੁਰਬਾਣੀ ਦੀ ਪੂਜਾ ਕਰੋ, ਤੁਹਾਡੀ ਮੰਨਤਾ ਪੂਰੀ ਹੋਏਗੀ। ਫਿਰ ਨਗਰ ਦੇ ਲੋਕ ਇਕੱਠੇ ਹੋ ਕੇ ਕਹਿੰਦੇ ਮਹਾਰਾਜ ਸਾਡੇ 'ਤੇ ਕਿਰਪਾ ਕਰ ਦਿਓ, ਇਹ ਕੀ ਹੋਇਆ? ਕਹਿੰਦੇ ਮਹਾਰਾਜ ਬੜਾ ਦੁਖਾਂਤ ਆਇਆ, ਅਸੀਂ ਬਹੁਤ ਦੁਖੀ ਹਾਂ ਸਾਰਾ ਨਗਰ। ਹੋਇਆ ਕੀ? ਕਹਿੰਦੇ ਸਾਡੇ ਬਜ਼ੁਰਗਾਂ ਤੋਂ ਗਲਤੀ ਹੋਈ ਹੈ। ਕੀ ਗਲਤੀ ਹੋਈ ਭਾਈ? ਕਹਿੰਦੇ ਜੀ ਸਾਡੇ ਇੱਥੇ ਬਹੁਤ ਪੁਰਾਣੀ ਗੱਲ ਹੈ, ਬਜ਼ੁਰਗਾਂ ਦੀ ਘਲਾੜੀ ਜੋੜੀ ਹੋਈ ਸੀ। ਸਾਡੇ ਇੱਧਰ ਮਾਲਵੇ ਵਾਲੇ ਪਾਸੇ ਘਲਾੜੀ ਕਹਿੰਦੇ ਆ ਅਤੇ ਦੁਆਬੇ 'ਚ ਵੇਲਣਾ ਕਹਿੰਦੇ ਨੇ। ਅਤੇ ਕਹਿ ਲਓ ਕੁਛ ਜਿਹੀ ਗੱਲ ਉਹੀ ਹੈ ਵੀ ਉੱਥੇ ਉਹ ਕਹਿੰਦੇ ਘਲਾੜੀ ਜੋੜੀ ਹੋਈ ਸੀ, ਵੇਲਣਾ ਚੱਲਦਾ ਸੀ। ਇੱਕ ਮਹਾਂਪੁਰਸ਼ ਪੂਰਨ ਜਪੀ ਤਪੀ ਨਾਮਦਾਰ ਸੀ ਆ, ਕਿਤੇ ਪਿਆਸ ਲੱਗੀ, ਪਾਣੀ ਦਾ ਪ੍ਰਬੰਧ ਹੋਇਆ ਨਾ ਕਿਤੇ, ਉਹਨੇ ਕਿਹਾ ਵੀ ਉਹ ਸਾਹਮਣੇ ਘਲਾੜੀ ਚੱਲਦੀ ਹੈ ਵੀ ਚੱਲ ਰਸਦਾਰ ਪਾਣੀ ਦਾ ਕਿਹੜਾ ਜ਼ਿਆਦਾ ਫਰਕ ਹੈ, ਵੀ ਗਲਾਸ ਰਸ ਦੇ ਹੀ ਪੀ ਲੈਂਦੇ ਹਾਂ। ਉਹ ਮਹਾਤਮਾ ਉੱਥੇ ਆ ਗਿਆ, ਉਹਨੂੰ ਆ ਕੇ ਜ਼ਿਮੀਂਦਾਰ ਨੂੰ ਕਹਿਣ ਲੱਗਿਆ ਭਾਈ ਆ ਮੈਨੂੰ ਰਸ ਪਿਆ ਦੇ। ਉਹ ਬੜਾ ਵੈੜਾ ਬੋਲਿਆ, ਪਤਾ ਨਹੀਂ ਤਾਂ ਘਰੋਂ ਲੜਕੇ ਆਇਆ ਸੀ। ਕਈ ਵਾਰੀ ਇਹ ਵੀ ਹੋ ਜਾਂਦਾ ਵੀ ਘਰ ਦੇ ਵੀ ਹਾਲਾਤ ਕੁਛ ਹੋਰ ਨਾ, ਉਹ ਵੱਢ ਵੱਢ ਖਾਈ ਜਾਂਦਾ ਹੋਰਾਂ ਨੂੰ, ਅਤੇ ਘਰ ਦੇ ਵਿੱਚ ਭੁਗਤ ਸਮਾਰ ਕੇ ਭੇਜੀ ਹੁੰਦੀ ਆ ਘਰਦਿਆਂ ਨੇ, ਅਤੇ ਬਾਹਰ ਜਾ ਕੇ ਕੰਮ ਖਰਾਬ ਹੋ ਜਾਂਦਾ। ਅਤੇ ਉਸ ਘਰ ਦਾ ਗੁੱਸਾ ਸੰਤ 'ਤੇ ਲਾਉਣ ਲੱਗ ਗਿਆ ਪਤਾ ਨਹੀਂ, ਅਤੇ ਬੋਲਿਆ ਔਖਾ ਉਹਨੇ, ਕਿਹਾ ਵੀ ਮੈਂ ਪਹਿਲੀ ਵਾਰ ਇਹਨੂੰ ਮਿਲਿਆ ਵੀ ਤੂੰ ਕਮ ਸੇ ਕਮ ਮੇਰਾ ਭੇਖ ਦੇਖ ਲੈ, ਚਲੋ ਮੇਰੀ ਅਵਸਥਾ ਨੂੰ ਤਾਂ ਤੂੰ ਕੀ ਦੇਖ ਸਕਦਾ, ਨਾ ਮੈਨੂੰ ਦਿਖਾਉਣ ਦੀ ਲੋੜ ਹੈ। ਮੈਂ ਵੀ ਇਹਦਾ ਮਤਲਬ ਸਾਧੂਆਂ ਦਾ ਐਂ ਨਿਰਾਦਰ ਕਰਦੇ ਇਸ ਪਿੰਡ ਵਿੱਚ। ਉਹਨੇ ਕਿਹਾ ਵੀ ਚੱਲ ਕੋਈ, ਇਹ ਗ੍ਰਿਸਤੀ ਲੋਕ ਫਿਰ ਵੀ ਗੰਨੇ ਇਹਨਾਂ ਦੇ, ਕਮਾਦ ਇਹਨਾਂ ਦਾ, ਘਲਾੜੀ ਇਹਨਾਂ ਦੀ, ਬੈਲ ਇਹਨਾਂ ਦੇ, ਕਮਾਈ ਇਹਨਾਂ ਦੀ, ਤੈਂ ਕਰਿਆ ਵੀ ਕੀ ਆ, ਚੱਲ ਦੋ ਮਿੰਟ ਬਹਿ ਜਾ ਪਿਆ ਦੂਗਾ, ਐਂ ਕਿਹਾ ਵੀ ਬਹਿ ਜਾ। ਉਹਨੇ ਦੇਖਿਆ ਵੀ ਇਹ ਤਾਂ ਭੁੱਲੇ ਗਿਆ, ਉਹ ਦੁਬਾਰੇ ਸੰਤ ਨੇ ਫਿਰ ਕਹਿਤਾ, ਕਹਿੰਦੇ ਭਾਈ ਮੈਂ ਤੈਨੂੰ ਰਸ ਪਿਆਉਣ ਵਾਸਤੇ ਕਿਹਾ ਸੀ। ਉਹ ਫਿਰ ਬਾਹਲਾ ਔਖਾ ਬੋਲਿਆ, ਉਹ ਐਂ ਬੋਲਿਆ ਜਿਵੇਂ ਹੁਣ ਅੱਜ ਕੱਲ੍ਹ ਬੋਲਦੇ ਆ ਸੰਤਾਂ ਨੂੰ ਕਈ, ਉੱਕਣੇ ਬੋਲਿਆ। ਅਤੇ ਸੰਤ ਫਿਰ ਬਹਿ ਗਏ, ਧੀਰਜ ਹੁੰਦੀ ਹੈ ਨਾ। ਅਤੇ ਮਹਾਂਪੁਰਸ਼ ਬੈਠੇ ਸੋਚਦੇ ਆ ਵੀ ਇੱਕ ਵਾਰੀ ਫਿਰ ਇਹਨੂੰ ਕਹਿਣਾ, ਜੇ ਹੁਣ ਵੀ ਐਵੇਂ ਬੋਲਿਆ ਤਾਂ ਮੁੜ ਕੇ ਕਿਸੇ ਸੰਤ ਨੂੰ ਬੋਲਣ ਜੋਗਾ ਛੱਡ ਕੇ ਨਹੀਂ ਜਾਊਂਗਾ ਇਹਨੂੰ, ਫਿਰ ਇੱਕ ਵਾਰੀ ਟੈਸਟ ਕਰਨਾ। ਇਹਦਾ ਮਤਲਬ ਪਤਾ ਲੱਗੇ ਵੀ ਨਾਮ ਜਪਣ ਵਾਲਿਆਂ ਦਾ ਸਤਿਕਾਰ ਰੱਬ ਵੀ ਚਾਹੁੰਦਾ ਅਤੇ ਤੈਨੂੰ ਹੱਕ ਨਿਰ, ਹਾਂ ਤੂੰ ਆਦਰ ਨਹੀਂ ਕਰਨਾ ਨਾ ਕਰ, ਲੇਕਿਨ ਨਿਰਾਦਰ ਕਰਨ ਦਾ ਠੇਕਾ ਕਿੱਥੇ ਲੈ ਲਿਆ ਤਾ। ਤੀਸਰੀ ਵਾਰ ਕਹਿੰਦੇ ਭਾਈ ਜੇ ਪਿਆਉਣਾ ਪਿਆ ਦੇ ਅਤੇ ਨਹੀਂ ਫਿਰ ਮੈਂ ਚੱਲਿਆ। ਕਹਿੰਦਾ ਪਿਆ ਲੈਣਾ, ਅੱਗ ਲੱਗੀ ਆ ਤੇਰੇ, ਇਹ ਸ਼ਬਦ ਕਹਿ ਦਿੱਤਾ। ਇਹ ਸਾਖੀ ਗੁਰੂ ਹਰਗੋਬਿੰਦ ਸਾਹਿਬ ਨੂੰ ਸੁਣਾ ਰਹੇ ਆ ਪਿੰਡ ਵਾਲੇ। ਇਹ ਜ਼ਰੂਰੀ ਨਹੀਂ ਹੁੰਦਾ ਵੀ ਸਾਰੀਆਂ ਸਾਖੀਆਂ ਇਤਿਹਾਸ 'ਚ ਆ ਜਾਣ, ਕੁਛ ਅਸਥਾਨ 'ਤੇ ਜਾ ਕੇ ਪਤਾ ਲੱਗਦਾ ਹੁੰਦਾ ਇਤਿਹਾਸ ਦਾ। ਮਹਾਤਮਾ ਉੱਠ ਕੇ ਖੜ੍ਹੇ ਹੋ ਕੇ ਕਹਿੰਦੇ ਅੱਛਾ, ਕਹਿੰਦੇ ਅੱਗ ਮੇਰੇ ਤਾਂ ਕਾਹਨੂੰ ਲੱਗੇ ਭਾਈ, ਜਿਹੜੇ ਹਿਰਦੇ 'ਚ ਨਾਮ ਹੈ ਉੱਥੇ ਨਹੀਂ ਲੱਗਦੀ ਹੁੰਦੀ। ਕਹਿੰਦੇ ਅੱਗ ਲੱਗੂ ਤੇਰੇ ਹੁਣ, ਔਰ ਗੱਲ ਸੁਣ ਲੈ, ਹਰੇਕ ਸਾਲ ਲੱਗਿਆ ਕਰੂਗੀ ਇਹਨੇ ਦਿਨਾਂ 'ਚ, ਬਜਾ ਲਿਓ ਉਜਣੀ ਨਹੀਂ, ਅੱਗ ਮੰਗੀ ਹੈ ਨਾ। ਜੇ ਰਸ ਪਿਆ ਕੇ ਕੁਛ ਹੋਰ ਮੰਗਦਾ, ਚਾਰ ਪਦਾਰਥ ਜੇ ਕੋ ਮੰਗਿਆ, ਸਾਜਨਾ ਕੀ ਸੇਵਾ, ਉਹ ਵੀ ਮਿਲ ਜਾਂਦੇ, ਜਾਂ ਅੱਗ ਮੰਗੀ ਅੱਗ ਮਿਲ ਜਾਊਗੀ ਤੁਹਾਨੂੰ। ਰੋ ਰੋ ਕੇ ਕਹਿੰਦੇ ਆ ਗੁਰੂ ਹਰਗੋਬਿੰਦ ਸਾਹਿਬ, ਹਰੇਕ ਸਾਲ ਅੱਗ ਲੱਗਦੀ ਹੈ ਸੱਚੇ ਪਾਤਸ਼ਾਹ, ਅਸੀਂ ਬੜੇ ਤੰਗ ਹੋਏ ਹਾਂ, ਗਰੀਬ ਨਿਵਾਜ ਕਿਰਪਾ ਕਰ ਦਿਓ। ਕਹਿੰਦੇ ਕੀ ਚਾਹੁੰਦੇ ਹੋ? ਕਹਿੰਦੇ ਅੱਗ ਲੱਗਣੀ ਬੰਦ ਕਰ ਦਿਓ। ਮਹਾਰਾਜ ਕਹਿੰਦੇ ਇਹ ਤਾਂ ਰੱਬੀ ਮਰਿਆਦਾ ਤੋਂ ਉਲਟ ਹੋ ਜਾਊਗੀ ਬਾਤ, ਇਹ ਤਾਂ ਨਹੀਂ ਹੋ ਸਕਦਾ। ਮੈਂ ਸਾਧੂ ਦਾ ਨਿਰਾਦਰ ਕਰਨ ਵਾਸਤੇ ਤੁਸੀਂ ਸੇਵਾ ਕੀਤੀ ਹੈ, ਸੇਵਾ ਦਾ ਫਲ ਦਿਉਂ ਤੁਹਾਨੂੰ, ਲੇਕਿਨ ਮੈਂ ਉਸ ਮਹਾਂਪੁਰਸ਼ ਦਾ ਨਿਰਾਦਰ ਕਰਦਾ, ਉਹਦਾ ਵਚਨ ਮੈਂ ਨਹੀਂ ਮੋੜ ਸਕਦਾ। ਅੱਗ ਤਾਂ ਲੱਗਦੀ ਰਹੇਗੀ ਮਹਾਰਾਜ ਕਹਿੰਦੇ, ਭਲਾ ਹੋ ਜਾਏ, ਹੁਣ ਤਾਂ ਗੁਰੂ ਨੇ ਵੀ ਮੋਹਰ ਲਾਤੀ ਵੀ ਅੱਗ ਲੱਗਦੀ ਰਹੂਗੀ। ਕਹਿੰਦੇ ਮਹਾਰਾਜ ਅਸੀਂ ਤਾਂ ਲਿਆਈ ਤੁਹਾਨੂੰ ਇਸ ਕਰਕੇ ਸੀ ਵੀ ਅੱਗ ਲੱਗਣੀ ਬੰਦ ਹੋ ਜਾਵੇ। ਕਹਿੰਦੇ ਇਹ ਨਹੀਂ ਹੋ ਸਕਦਾ, ਹਾਂ ਇੱਕ ਗੱਲ ਹੋ ਸਕਦੀ ਹੈ, ਤੁਸੀਂ ਕੀਤੀ ਹੈ ਗੁਰੂ ਨਾਨਕ ਦੀ ਗੱਦੀ ਦੀ ਸੇਵਾ, ਅੱਗ ਤਾਂ ਲੱਗੇਗੀ ਪਰ ਗੁਰਮੁਖੋ ਅੱਜ ਤੋਂ ਬਾਅਦ ਅੱਗ ਨੁਕਸਾਨ ਨਹੀਂ ਕਰੇਗੀ, ਇਹ ਫਾਇਦਾ ਹੋਏਗਾ ਤੁਹਾਨੂੰ। ਤੁਸੀਂ ਕੋਈ ਵੀ ਜਿੰਨੇ ਸਰੋਤੇ ਦੂਰ ਟੀਵੀ 'ਤੇ ਸੁਣਦੇ ਹੋ, ਡਮੇਲੀ ਨਗਰ ਪਹੁੰਚੋ, ਥੰਮ ਸਾਹਿਬ ਗੁਰਦੁਆਰੇ ਜਾਓ, ਉੱਥੇ ਮਹਾਂਪੁਰਸ਼ਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ 87 ਦੇ ਐਕਟ ਦੇ ਅਧੀਨ ਹੁੰਦਾ ਹੈ, ਅਤੇ ਉੱਥੇ ਜਾ ਕੇ ਪੁੱਛਿਓ ਜਿਹੜੇ ਉੱਥੇ ਗੁਰਮੁਖ ਨਾਮ ਦੇ ਰਸੀਏ ਨੇ, ਅਤੇ ਉਹਨਾਂ ਦੇ ਕੋਲੋਂ ਪੁੱਛਿਓ, ਉੱਥੇ ਦਾ ਇਤਿਹਾਸ ਤੁਹਾਨੂੰ ਦੱਸਣਗੇ, ਇੱਦੋਂ ਵਧੀਆ ਦੱਸਣਗੇ ਜਿਵੇਂ ਮੈਂ ਦੱਸਿਆ। ਪਿੰਡ ਵਾਲੇ ਖੁਸ਼ ਹੋ ਗਏ। ਮੈਂ ਪੁੱਛਿਆ ਵੀ ਹੁਣ ਕਿਵੇਂ ਆ ਅੱਗ ਲੱਗ? ਕਹਿੰਦੇ ਅੱਗ ਤਾਂ ਲੱਗਦੀ ਹੈ ਪਰ ਨੁਕਸਾਨ ਕੋਈ ਨਹੀਂ ਹੁੰਦਾ। ਮੈਂ ਦੋ ਵਾਰੀ ਪੁੱਛਿਆ ਉੱਥੇ ਜਾ, ਕਹਿੰਦੇ ਅੱਗ ਲੱਗਦੀ ਹੈ ਪਰ ਨੁਕਸਾਨ ਨਹੀਂ ਹੁੰਦਾ, ਗੁਰੂ ਦਾ ਬਚਨ। ਕਹਿੰਦੇ ਇੱਕ ਮੰਗ ਮਹਾਰਾਜ ਹੋਰ ਹੈ। ਮਹਾਰਾਜ ਕਹਿੰਦੇ ਉਹ ਵੀ ਦੱਸ ਲਓ, ਸੇਵਾ ਕੀਤੀ ਹੈ? ਕਹਿੰਦੇ ਮਹਾਰਾਜ ਸਾਡੇ ਸੱਪ ਬੜੇ ਜ਼ਹਿਰੀਲੇ ਨੇ ਇੱਥੇ, ਸੱਪ ਡੰਗਿਆਂ ਉਦੋਂ ਹੀ ਮੌਤ ਹੋ ਜਾਂਦੀ, ਇਹੋ ਜਿਹੇ ਜ਼ਹਿਰੀਲੇ ਸੱਪ ਨੂੰ। ਕਹਿੰਦੇ ਕੀ ਚਾਹੁੰਦੇ ਹੋ? ਕਹਿੰਦੇ ਮਹਾਰਾਜ ਕਿਰਪਾ ਕਰ ਦਿਉ ਵੀ ਸੱਪ ਲੜਨ 'ਤੇ ਹਟ ਜਾਣ, ਸੱਪਾਂ ਦਾ ਡੰਗ ਮੰਨਦੇ ਹੋ? ਕਹਿੰਦੇ ਸੱਪਾਂ ਨਾਲ ਬੇਇਨਸਾਫੀ ਹੈ, ਰੱਬ ਨੇ ਉਹਨਾਂ ਨੂੰ ਬਣਾਇਆ ਹੀ ਇਸ ਤਰ੍ਹਾਂ। ਕਹਿੰਦੇ ਇਹ ਤਾਂ ਨਿਯਮ ਬਣਾਏ ਨੇ ਉਹਨੇ, ਡਾਂਗੀ ਮਾਰਨਾ ਉਹਨਾਂ ਕੋਲ ਅੰਮ੍ਰਿਤ ਥੋੜੀ ਆ ਜਿਹੜਾ ਸਿੱਟਣਾ ਉਹਨਾਂ ਨੇ, ਉਹ ਤਾਂ ਆਪਣਾ ਕੰਮ ਕਰਦੇ ਰਹਿਣਗੇ ਬਈ। ਹਾਂ ਇੱਕ ਗੱਲ ਮੈਂ ਕਰ ਦਿੰਦਾ, ਸੱਪ ਤਾਂ ਲੜੇਗਾ ਲੇਕਿਨ ਜ਼ਹਿਰ ਨਹੀਂ ਜੜੇਗੀ, ਇਹ ਗੁਰੂ ਦਾ ਵਚਨ ਰਿਹਾ। ਦਮੇਲੀ ਨਗਰ ਦੇ ਬੰਨੇ ਦੇ ਅੰਦਰ ਸੱਪ ਲੜਿਆ ਦੂਸਰੇ ਬੰਨੇ 'ਚ, ਬੰਨੇ ਦੇ ਅੰਦਰ ਆ ਜਾਏ ਤਾਂ ਜ਼ਹਿਰ ਅੜ ਜਾਂਦੀ ਹੈ, ਅੱਜ ਵੀ ਜਾ ਕੇ ਦੇਖ ਸਕਦੇ। ਅਤੇ ਗੁਰੂ ਪਿਆਰਿਓ ਦੇਖੋ ਇਹ ਜਿਹੜੀਆਂ ਗੱਲਾਂ ਨਾ, ਹੁਣ ਕਹਿਣ ਵਾਲੇ ਜਿਹੜੇ ਇਸ ਸਾਖੀ 'ਤੇ ਕਿੰਤੂ ਕਰਦੇ ਆ, ਉਹ ਕਹਿੰਦੇ ਇਹ ਹੋਏ ਕਿਵੇਂ ਸਕਦਾ ਸੀ, ਗੁਰੂ ਦਾ ਵਚਨ ਕਿਵੇਂ ਬਦਲਾ ਤਾ ਸਿੱਖ ਨੇ, ਦਮੇਲੀ ਜਾ ਕੇ ਦੇਖੋ ਉੱਥੇ ਕਿਵੇਂ ਬਦਲ ਗਿਆ ਬਈ। ਅਰ ਇਹ ਬਾਤ ਗੁਰਮਤ ਦੇ ਅਨੁਸਾਰ ਹੈ, ਹੁਣ ਗੁਰੂ ਕੀ ਕਹਿੰਦਾ ਉਹ ਸੁਣਨਾ ਕਰੋ ਜੀ।
ਸੁਣ ਸਤਿਗੁਰ ਨੇ ਤੁਸ਼ਨ ਠਾਨੀ,
ਪਹਿਲਾਂ ਤਾਂ ਚੁੱਪ ਹੀ ਕਰ ਗਏ ਮਹਾਰਾਜ, ਬੋਲੇ ਹੀ ਨੀ ਕਿੰਨੀ ਦੇਰ ਤੱਕ।
ਬੁੱਧੂ ਕੇ ਚਿਤ ਚਿੰਤ ਮਹਾਨੀ,
ਗੁਰੂ ਦੀ ਚੁੱਪ ਬੁੱਧੂ ਦੀ ਚਿੰਤਾ ਦਾ ਕਾਰਨ, ਚਿੰਤਾ ਵੱਧਦੀ ਜਾ ਰਹੀ ਹੈ, ਗੁਰੂ ਚੁੱਪ ਹੈ।
ਨੀਚੀ ਗਰੀਬ ਬਸੂਰਤ ਭਾਰੀ,
ਨੀਵੀਂ ਜੀ ਗਰਦਨ ਕਰਕੇ ਫਿਰ ਬਹੁਤਾ ਹੀ ਝੂਰਦਾ ਹੈ।
ਕਿਤੇ ਦਿਉਂ ਦਰਬ ਵਿਵਹਾਰੀ,
ਮੈਂ ਕਿਸ ਤਰ੍ਹਾਂ ਦੇਊਂਗਾ ਇੰਨਾ ਕਰਜ਼ਾ।
ਭਇਓ ਅਧੀਰਜ ਪੀਰ ਕਨੇਰੀ,
ਬਹੁਤ ਅਧੀਰਜ ਹੋ ਗਿਆ, ਧੀਰਜ ਹੈ ਹੀ ਨਹੀਂ ਰਹੀ ਨੇ।
ਕਹਾਂ ਹੋਏ ਹੈ ਗਤ ਅਬ ਮੇਰੀ,
ਹੁਣ ਮੇਰੀ ਹਾਲਤ ਕੀ ਹੋਏਗੀ।
ਕਿਤਕ ਕਾਰਜ ਬੈਠੇ ਹੋ ਰਹੇ ਹੋ,
ਕਿੰਨੀ ਕੁ ਦੇਰ ਤੱਕ ਜੇ ਬੈਠਾ ਰਿਹਾ, ਸਬਰ ਧਾਰ ਕੇ ਗੁਰੂ ਦਾ ਦਰ ਨਹੀਂ ਛੱਡਿਆ।
ਕਰਨਾ ਕਰੀ ਗੁਰੂ ਪੁੰਨ ਲਹਿਓ,
ਫਿਰ ਗੁਰੂ ਨੇ ਕਿਰਪਾ ਕੀਤੀ ਵੀ ਸਿੱਖ ਅੰਦਰੋਂ ਮੇਰੇ ਤੇ ਸਿਦਕ ਰੱਖਦਾ, ਭਰੋਸਾ ਰੱਖਦਾ, ਪਹਿਲਾਂ ਵੀ ਬਚਨ ਲੈ ਕੇ ਗਿਆ, ਹੁਣ ਮੇਰੇ ਭਰੋਸੇ ਬੈਠਾ ਹੈ।
ਕਹਿਤ ਪਏ ਤੈ ਨੀਕ ਨਾ ਠਾਨਿਓ,
ਮਹਾਰਾਜ ਕਹਿੰਦੇ ਸਿੱਖਾਂ ਤੂੰ ਕੰਮ ਤਾਂ ਨਹੀਂ ਚੰਗਾ ਕੀਤਾ, ਫਿਰ ਵੀ ਬਚਨ ਇਹ ਕੀਤਾ ਪਹਿਲਾਂ, ਕੰਮ ਨਹੀਂ ਚੰਗਾ ਕੀਤਾ ਜਿਹੜਾ ਤੂੰ ਮੇਰੇ ਸਿੱਖ ਦਾ ਨਿਰਾਦਰ ਕੀਤਾ, ਇਹ ਕੰਮ ਨਹੀਂ ਚੰਗਾ ਤੈਂ ਕੀਤਾ ਹੈ। ਅਤੇ ਹੁਣ ਬੁੱਧੂ ਕਹਿੰਦਾ ਮਹਾਰਾਜ ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖ ਤੇ ਰਾਮਈਆ ਹਉ ਬਾਰਕ ਤੇਰਾ, ਕਾਹੇ ਨਾ ਖੰਡਸ ਅਵਗੁਣ ਗਿਆ, ਹੋ ਗਈ ਭੁੱਲ ਮਹਾਰਾਜ, ਬਖਸ਼ ਦਿਓ ਕਿਰਪਾ ਕਰਕੇ।
ਸਿੱਖ ਆਥਿਤ ਕੋ ਸ਼ੁਧਤ ਨਾ ਜਾਣਿਓ,
ਮਹਾਰਾਜ ਕਹਿੰਦੇ ਤੈਂ ਸਿੱਖ ਦੀ ਭੁੱਖ ਨੂੰ ਨਾ ਜਾਣਿਆ। ਉਹ ਉਸ ਵੇਲੇ ਬੁੱਧੂ ਜਿਹੜੀ ਭੁੱਖ ਲੱਖੂ ਨੂੰ ਲੱਗੀ ਸੀ ਉਹ ਤਾਂ ਮੈਨੂੰ ਹੀ ਲੱਗੀ ਹੋਈ ਸੀ, ਉਹ ਤੂੰ ਨਿਰਾਦਰ ਉਹਦਾ ਨਹੀਂ ਕੀਤਾ, ਉਹ ਤਾਂ ਮੇਰਾ ਹੀ ਕਰ ਦਿੱਤਾ, ਉਹ ਲੋੜ ਉਹ ਸਿੱਖ ਦੀ ਨਹੀਂ ਸੀ, ਉਹ ਮੇਰੀ ਸੀ, ਉਹ ਸਿੱਖ ਦੇ ਮੁੱਖ ਦੁਆਰਾ ਮੈਂ ਹੀ ਭੋਜਨ ਮੰਗਿਆ ਸੀ, ਤੂੰ ਕਿਉਂ ਨਿਰਾਦਰ ਕੀਤਾ।
ਗੁਰਸਿੱਖਣ ਕੇ ਵਾਕ ਅਚਲ ਹੈ,
ਗੁਰਸਿੱਖਾਂ ਦੇ ਵਾਕ ਬੜੇ ਅਚਲ ਹਨ ਭਾਈ।
ਕਰੋ ਹਟਾਵ ਨਹਿ ਮਮ ਬਲ ਹੈ,
ਮਹਾਰਾਜ ਕਹਿੰਦੇ ਦੇਖੋ ਕੈਸੀ ਨਿਮਰਤਾ ਗੁਰੂ ਸਾਹਿਬ ਵਿੱਚ, ਕਹਿੰਦੇ ਮੇਰੇ 'ਚ ਇਹ ਸ਼ਕਤੀ ਨਹੀਂ ਵੀ ਮੈਂ ਗੁਰਸਿੱਖਾਂ ਦੇ ਵਚਨ ਮੋੜ ਦਿਆਂ।
ਮੋਹੇ ਕਹੇ ਕੋ ਸਿੱਖ ਹਟਾਵੇ,
ਇਹ ਹੋ ਸਕਦਾ ਕਿ ਮੇਰੇ ਕਹੇ ਹੋਏ ਨੂੰ ਤਾਂ ਸਿੱਖ ਬਦਲ ਦੇਣ, ਲੇਕਿਨ ਸਿੱਖਾਂ ਦੇ ਕਹੇ ਨੂੰ ਮੈਂ ਨਹੀਂ ਬਦਲ ਸਕਦਾ। ਐਸੀ ਭਾਵਨਾ, ਐਸਾ ਪਿਆਰ ਗੁਰਸਿੱਖਾਂ 'ਤੇ, ਮੈਂ ਕਹਿੰਦਾ ਸੰਸਾਰ ਦੇ ਮਾਤਾ ਪਿਤਾ ਨਹੀਂ ਇੰਨਾ ਪਿਆਰ ਕਰ ਸਕਦੇ ਜਿੰਨਾ ਗੁਰੂ ਸਿੱਖਾਂ ਨਾਲ ਪਿਆਰ ਕਰਦਾ। ਸਭ ਕੁਛ ਸ਼ਕਤੀ ਦੇ ਹੁੰਦਿਆਂ ਹੋਇਆਂ ਗੁਰੂ ਕਹਿੰਦਾ ਨਹੀਂ ਮੇਰੀ ਸਮਰੱਥਾ ਨਹੀਂ, ਇਹ ਮਾਣ ਦਿੱਤਾ ਗੁਰਸਿੱਖਾਂ ਨੂੰ।
ਤਿਨਕੋ ਕਹਿਬੋ ਕੌਣ ਮਿਟਾਵੇ,
ਕਹਿੰਦੇ ਮੇਰੇ ਕਹੇ ਨੂੰ ਸਿੱਖ ਮਿਟਾ ਦੇਣ, ਸਿੱਖਾਂ ਦੇ ਕਹੇ ਨੂੰ ਕੌਣ ਹੈ ਮਿਟਾਉਣ ਵਾਲਾ, ਉਹ ਨਹੀਂ ਮਿਟ ਸਕਦਾ ਹੈ।
ਜੋ ਸੰਗਤ ਹਿਤ ਕਰੇ ਆਹਾਰੇ,
ਜਿਹੜਾ ਸੰਗਤ ਵਾਸਤੇ ਭੋਜਨ ਤਿਆਰ ਕਰੇ।
ਸ਼ੁਧਤ ਨਾ ਜਾਣ ਦੇਹ ਨਿਜ ਦੁਆਰੇ,
ਉਹ ਭਾਈ ਆਪਣੇ ਦੁਆਰੇ ਤੇ ਕਿਸੇ ਨੂੰ ਖਾਲੀ ਨਾ ਜਾਣ ਦੇਵੇ।
ਤੋ ਪੂਰਨ ਗੁਰ ਪੂਰਬ ਪਛਾਨੋ, ਤੋ ਪੂਰਨ ਗੁਰ ਪੁਰਬ ਪਛਾਨੋ,
ਤਾਂ ਫਿਰ ਇਹ ਸਮਝ ਲਓ ਵੀ ਗੁਰਪੁਰਬ ਹੀ ਹੋ ਗਿਆ ਉਹਦੇ ਘਰ ਦਾ, ਜਿਹੜਾ ਸੰਗਤ ਦੇ ਕਿਸੇ ਨੂੰ ਖਾਲੀ ਨਾ ਜਾਣ ਦੇਵੇ, ਤ੍ਰਿਪਤ ਕਰ ਦੇਵੇ ਸਾਰਿਆਂ ਨੂੰ।
ਨਾਹੇ ਤਾਂ ਉਹਨੂੰ ਰਹਿ ਚਿਤ ਠਾਨੋ,
ਨਹੀਂ ਤਾਂ ਫਿਰ ਉਹਨਾਂ ਹੀ ਰਹਿ ਜਾਂਦਾ, ਇਹ ਸਮਝ ਲੈ।
ਇਹੋ ਮੇਰੀ ਸਿੱਖ ਮਨ ਹੈ ਜੇਈ,
ਇਹ ਸਿੱਖਿਆ ਮੇਰੀ ਜਿਹੜੇ ਮੰਨਣਗੇ ਭਾਈ,
ਕਾਰਜ ਲਹਿ ਸੰਪੂਰਨ ਤੇਈ,
ਉਹਨਾਂ ਸਿੱਖਾਂ ਦੇ ਨਾ ਸਾਰੇ ਕਾਰਜ ਸੰਪੂਰਨ ਹੋਣਗੇ।
ਗੁਰ ਸਿੱਖਣ ਤੇ ਪੈ ਨਿਤ ਕਰਨੋ,
ਭਾਈ ਗੁਰਸਿੱਖਾਂ ਤੋਂ ਵੀ ਭੈ ਕਰੀਦਾ ਜਿਵੇਂ ਗੁਰੂ ਤੋਂ ਭੈ ਕਰੀਦਾ, ਮਹਾਰਾਜ ਸਿਖਾਉਂਦੇ ਆ ਇਹ ਗੱਲ, ਗੁਰਸਿੱਖਾਂ ਦਾ ਵੀ ਨਿਰਾਦਰ ਨਹੀਂ ਕਰੀਦਾ, ਮਹਾਰਾਜ ਕਹਿੰਦੇ ਆਦਰ ਕਰੀਦਾ ਗੁਰੂ ਦੀ ਤਰ੍ਹਾਂ। ਇਹ
ਕਭੂ ਅਨਾਦਰ ਨਹਿ ਮਨ ਧਰਨੋ,
ਮਹਾਰਾਜ ਕਹਿੰਦੇ ਕਦੇ ਗੁਰਸਿੱਖਾਂ ਦਾ ਬੁਰਾ ਨਾ ਸੋਚੀਏ, ਕਦੇ ਸਿੱਖ ਸਿੱਖ ਦਾ ਬੁਰਾ ਨਾ ਕਰੇ, ਕਦੇ ਸਿੱਖ ਸਿੱਖ ਦੀ ਨਿੰਦਿਆ ਨਾ ਕਰੇ, ਸਿੱਖ ਸਿੱਖ ਦਾ ਹਮੇਸ਼ਾ ਭਲਾ ਹੀ ਕਰੇ, ਸਿੱਖ ਸਿੱਖ ਦਾ ਹਮੇਸ਼ਾ ਜਿੱਥੇ ਉਹਦੇ ਸਤਿਕਾਰ ਹੀ ਕਰੇ।
ਸਿੱਖ ਵਚਨ ਕੋ ਜਨ ਹੈ ਮਿੱਠੇ,
ਸਿੱਖ ਦੇ ਵਚਨਾਂ ਨੂੰ ਮਿੱਠੇ ਕਰਕੇ ਜਾਣੇ।
ਸਨਮੁਖ ਮਿਲਹਿ ਲਹਿ ਚਿਤ ਈਠੇ,
ਤੇ ਉਹ ਤਾਂ ਜਦੋਂ ਸਿੱਖ ਸਨਮੁਖ ਮਿਲੇ, ਮਹਾਰਾਜ ਕਹਿੰਦੇ ਆਪਣਾ ਇਸ਼ਟ ਜਾਣ ਕੇ, ਕਹਿੰਦੇ ਗੁਰੂ ਇਸ਼ਟ ਦਾ ਅਰਥ ਹੀ ਗੁਰੂ ਹੈ, ਸਿੱਖ ਨੂੰ ਵੀ ਕਹਿੰਦੇ ਗੁਰੂ ਦਾ ਰੂਪ ਜਾਣ ਕੇ ਸਤਿਕਾਰ ਕਰੇ। ਸਾਧ ਸਿੰਘ ਜੀ ਇੱਕ ਵੱਡਿਆਂ ਦਾ ਵਚਨ ਯਾਦ ਆ ਗਿਆ, ਜਥੇ ਦੇ ਵਿੱਚ ਇੱਕ ਵਾਰੀ ਸਿੰਘਾਂ ਦੀ ਆਪਸ ਵਿੱਚ ਹੀ ਖੜਬੜਾਹਟ ਹੋ ਗਈ, ਇੱਕ ਸਿੰਘ ਦੇ ਕੋਲੋਂ ਗਲਤੀ ਹੋ ਗਈ, ਪਤਾ ਨਹੀਂ ਕੀ ਹੋਈ। ਉਹ ਸਾਧ ਸਿੰਘ ਜੀ ਸਿੰਘਾਂ ਨੇ ਫੜ ਕੇ, ਇੱਕ ਪੁਲਿਸ 'ਚੋਂ ਆਇਆ ਸੀ ਜਥੇ ਵਿੱਚ, ਉਹ ਕਹਿੰਦਾ ਵੀ ਮੈਂ ਦੱਸਦਾ ਸਜ਼ਾ ਕਿਵੇਂ ਦੇਣੀ ਹੈ। ਕਹਿੰਦਾ ਆਪਾਂ ਮੰਜਾ ਲਾਉਂਦੇ ਜਿਵੇਂ ਪੁਲਿਸ ਵਾਲੇ ਲਾਉਂਦੇ ਸੀ। ਉਹਨੇ ਮੰਜਾ ਲਾ ਦਿੱਤਾ, ਉਹਦੇ ਸਾਧ ਸਿੰਘ ਜੀ ਉਹਦੇ ਮੂੰਹ ਦੇ ਉੱਤੇ ਚਪੇੜਾਂ ਮਾਰੀਆਂ। ਹੁਣ ਜਥੇ ਵਿੱਚ ਕੁੱਟ ਕਟਾਈ ਬੰਦ ਸੀ ਮਹਾਂਪੁਰਖਾਂ ਦੇ ਵੇਲੇ। ਬਾਅਦ ਦੇ ਸੰਤ ਕਰਤਾਰ ਸਿੰਘ ਜੀ ਜਿਹੜੇ ਬਾਅਦ ਦੇ ਸਾਧ ਸੀ ਮਹਿਤੇ, ਜਿਨ੍ਹਾਂ ਨੇ ਬੜੀ ਭਾਰੀ ਸੇਵਾ ਨਿਭਾਈ, ਅਤੇ ਉਹਨਾਂ ਨੇ ਜਾ ਕੇ ਸੰਤਾਂ ਨੂੰ ਦੱਸਤਾ, ਸੰਤ ਗਿਆਨੀ ਗੁਰਬਚਨ ਸਿੰਘ, ਕਹਿੰਦੇ ਮਹਾਰਾਜ ਜੀ ਜਥੇ 'ਚ ਗੜਬੜ ਹੋ ਗਈ। ਹੁਣ 150 ਜਿੱਥੇ ਐਡਾ ਵੱਡਾ ਟੱਬਰ ਹੈ, 150 ਦਾ ਸਿੰਘ ਹੁੰਦਾ ਸੀ, ਘਰ ਦੇ ਨਿਆਣੇ ਨਹੀਂ ਸਾਂਭਦੇ ਜਿਹੜੇ ਸੰਤਾਂ ਦੀਆਂ ਗੱਲਾਂ ਕਰਦੇ ਨੇ। ਸੰਤ ਗਿਆਨੀ ਗੁਰਬਚਨ ਸਿੰਘ ਜੀ ਬਾਹਮਣ ਬਾਫਲਾ ਤਾਂ ਉਹਨਾਂ ਦੇ ਘਰ ਦੇ ਨਿਆਣੇ ਵੀ ਆਖੇ ਨਹੀਂ, ਉਹਨਾਂ ਦੇ 'ਚ ਪਰਿਵਾਰ ਵੀ ਆਖੇ ਨਹੀਂ, ਗੱਲਾਂ ਕਰਦੇ ਨੇ ਬ੍ਰਹਮ ਗਿਆਨੀਆਂ ਦੀਆਂ। ਅਤੇ ਮਹਾਂਪੁਰਖ ਕਹਿੰਦੇ ਕੀ ਹੋਇਆ? ਕਹਿੰਦੇ ਜੀ ਸਿੰਘ ਦੇ ਚਪੇੜਾਂ ਮਾਰੇ। ਕਹਿੰਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸਿੰਘ ਦੇ ਚਪੇੜਾਂ? ਕਹਿੰਦੇ ਲਿਆਓ, ਜਿਹਦੇ ਚਪੇੜਾਂ ਵੱਜੀਆਂ ਪਹਿਲਾਂ ਉਹਨੂੰ ਲੈ ਕੇ ਆਓ। ਸਾਧ ਸਿੰਘ ਜੀ ਜਦੋਂ ਸਿੰਘ ਸਾਹਮਣੇ ਆਇਆ ਨਾ, ਸੰਤ ਹੱਥ ਬੰਨ ਕੇ ਖੜ ਕੇ ਕਹਿੰਦੇ ਸਿੰਘਾਂ ਮੈਨੂੰ ਮਾਫ਼ ਕਰ ਦੇ। ਕਹਿੰਦੇ ਮਹਾਰਾਜ ਤੁਹਾਡਾ ਕਸੂਰ ਕੋਈ ਨਹੀਂ। ਕਹਿੰਦੇ ਮੇਰੀ ਜ਼ਿੰਮੇਵਾਰੀ ਹੈ, ਮੈਂ ਜਥੇ, ਕਹਿੰਦੇ ਮੈਂ ਕੀ ਕਲਗੀਧਰ ਪਾਤਸ਼ਾਹ ਨੂੰ ਮੂੰਹ ਦੇਊਂਗਾ, ਮੇਰੀ ਆਹੀ ਜ਼ਿੰਮੇਵਾਰੀ ਹੈ ਕਿ ਸਿੰਘ ਦੇ ਮੂੰਹ 'ਤੇ ਚਪੇੜਾਂ ਵੱਜੀਆਂ। ਕਹਿੰਦੇ ਮਾਫ਼ ਕਰ ਦੇ ਸਿੰਘਾਂ। ਉਹਦਾ ਖੇਡਣ, ਕਹਿੰਦਾ ਮਹਾਰਾਜ ਮਾਫ਼, ਮੈਨੂੰ ਸ਼ਰਮ ਆਉਂਦੀ ਹੈ, ਮੈਂ ਮਾਫ਼। ਕਹਿੰਦੇ ਨਹੀਂ, ਹੱਥ ਬੰਨੀ ਖੜ੍ਹੇ ਸਨ। ਕਹਿੰਦਾ ਜੀ ਮੇਰੇ ਵੱਲੋਂ ਮਾਫ਼ ਹੋਏ। ਕਹਿੰਦੇ ਹੁਣ ਉਹਨੂੰ ਲਿਆਓ ਜਿਹਨੇ ਚਪੇੜ ਮਾਰੀ। ਉਹ ਵੀ ਆ ਗਿਆ, ਹਾਜ਼ਰ ਹੋ ਗਿਆ। ਸੰਤ ਕਹਿੰਦੇ ਤੇਰੀ ਹਿੰਮਤ ਪੈ ਗਈ ਚਪੇੜ ਮਾਰਨ ਦੀ? ਕਹਿੰਦਾ ਇਹ ਗਲਤੀ ਕਰੂੰ ਮੈਂ ਤਾਂ ਇੱਕ ਨਹੀਂ ਮਾਰੂੰਗਾ ਉਹਨੂੰ ਵੀ। ਸੰਤ ਕਹਿੰਦੇ ਐਡਾ ਅਹੰਕਾਰੀ ਹੋ ਗਿਆ ਤੂੰ? ਸੰਤਾਂ ਨੂੰ ਕਹਿੰਦਾ ਤੁਸੀਂ ਕਰ ਲਓ ਜਿਹੜਾ ਕੋਈ ਕਰਨਾ ਮੇਰਾ। ਸਾਰੇ ਸਿੰਘ ਬੜੇ ਬੜੇ ਬੈਜ ਜੀ ਵਰਗੇ ਹੋਰ ਸਾਰੇ ਬਣ ਕੇ ਗਿਆ, ਅੱਜ ਜਥੇ ਕਿਹੜਾ ਕਲਜੂਗਾ ਆਪਣੇ ਆ ਵੀ ਪਿੰਡਰ ਵਾਲੇ ਜਥੇ 'ਚ? ਸੰਤ ਉਸ ਵੇਲੇ ਨਰਮ ਹੋ ਗਏ। ਕਹਿੰਦੇ ਭਾਈ ਮੈਂ ਗਰੀਬ ਨੇ ਕੀ ਕਰਨਾ ਤੇਰਾ, ਪਰ ਤੂੰ ਮੂੰਹ 'ਤੇ ਨਹੀਂ ਸੀ ਮਾਰਨਾ, ਮੂੰਹ 'ਚ ਅੰਮ੍ਰਿਤ ਪਿਆ ਹੋਇਆ, ਤੂੰ ਪਿੱਠ 'ਤੇ ਮਾਰ ਲੈਂਦਾ, ਸੀਸ ਗੁਰੂ ਨੂੰ ਦਿੱਤਾ। ਕਹਿੰਦੇ ਅੱਛਾ, ਤੂੰ ਕਹਿੰਦੇ ਜਿਹੜਾ ਐਡਾ ਹੰਕਾਰੀ ਹੋਇਆ, ਕਹਿੰਦੇ ਮੈਂ ਤਾਂ ਕੀ ਕਰਨਾ ਗਰੀਬ ਨੇ? ਕਹਿੰਦੇ ਮੈਂ ਅਰਦਾਸ ਕਰਦਾ ਹੇ ਕਲਗੀਧਰ ਪਾਤਸ਼ਾਹ, ਤੇਰੇ ਅੰਮ੍ਰਿਤਧਾਰੀ ਸਿੰਘ ਦਾ ਨਿਰਾਦਰ ਕੀਤਾ, ਮੂੰਹ 'ਤੇ ਚਪੇੜਾਂ ਮਾਰੀਏ ਅਤੇ ਇਹਦਾ ਇਹ ਬਾਂਹ ਹੀ ਸੁੱਕ ਜਾਏ ਇਹਦੀ। ਇਹ ਸੰਤਾਂ ਨੇ ਵਚਨ ਕਰ ਦਿੱਤਾ। ਸਾਧ ਸਿੰਘ ਜੀ ਥੋੜ੍ਹੇ ਸਮੇਂ 'ਚ ਬਾਂਹ ਸੁੱਕ ਗਈ ਉਹਦੀ ਸਾਰੀ ਚਪੇੜ ਮਾਰਨ ਵਾਲੇ ਦੀ, ਅਤੇ ਲੁਟਕਦੀ ਹੋਈ ਬਾਂਹ ਲੈ ਕੇ ਨਾ ਹੱਥ ਬੰਨ ਬੰਨ ਕੇ ਕਹਿੰਦਾ ਹੁੰਦਾ ਸੀ ਕਿਸੇ ਸਿੱਖ ਦਾ ਨਿਰਾਦਰ ਨਾ ਕਰਿਓ, ਭਗਤ ਮੁੱਖ ਹੈ ਤੇ ਬੋਲਦੇ ਸੇ ਬਚਨ ਹੋ ਬੰਦੇ। ਇਸ ਕਰਕੇ ਗੁਰੂ ਨੇ ਇਹ ਸਿਖਾਲਿਆ ਹੋਵੇ ਸਿੱਖ ਸਿੱਖ ਦਾ ਕਦੀ ਨਿਰਾਦਰ ਨਾ ਕਰੇ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਸਾਖੀਆਂ ਨੂੰ ਸਿੱਖਿਆ ਮਿਲਦੀ ਹੈ।
ਅਵਨਾ ਚਿੰਤ ਕਰ ਹਿਰਦੇ ਮਜਾਰ,
ਮਹਾਰਾਜ ਕਹਿੰਦੇ ਬੁੱਧੂ ਹੁਣ ਤੂੰ ਚਿੰਤਾ ਨਾ ਕਰ, ਕਿਉਂ ਤੂੰ ਫਿਰ ਵੀ ਗੁਰੂ ਦਾ ਸਿੱਖ ਹੈ, ਸ਼ਰਨ ਵਿੱਚ ਆਇਆ।
ਕਾਰਜ ਤੇਰੋ ਦੇਹ ਸਵਾਰ,
ਤੇਰਾ ਕਾਰਜ ਸਵਾਰਾਂਗੇ ਮਹਾਰਾਜ, ਕਹਿੰਦੇ ਮੇਰੀ ਜ਼ਿੰਮੇਵਾਰੀ ਹੈ।
ਬਹੁਰ ਨਾ ਕਰੋ ਕਹੋ ਅਸ ਬਾਤ,
ਪਰ ਇੱਕ ਵਚਨ ਕਰ ਵੀ ਸਿੱਖ ਦਾ ਨਿਰਾਦਰ ਤਾਂ ਨਹੀਂ ਕਰਦਾ ਜ਼ਿੰਦਗੀ 'ਚ ਮੁੜ ਕੇ? ਕਹਿੰਦਾ ਨਾ ਮਹਾਰਾਜ। ਕਹਿੰਦੇ ਫਿਰ ਕੋਈ ਬਾਤ ਨਹੀਂ ਹੈ, ਚਿੰਤਾ ਨਾ ਕਰ।
ਸਿੱਖ ਅਨਾਦਰ ਹੈ ਦੁੱਖ ਤਾਤ,
ਸਿੱਖਾਂ ਦਾ ਨਿਰਾਦਰ ਕਰਨਾ ਦੁਖਦਾਇਕ ਹੈ।
ਕਾਚੀ ਈਟ ਪਚਾਵੇ ਜੋਏ,
ਲੈ ਹੁਣ ਗੱਲ ਸੁਣ ਲੈ, ਈਟਾਂ ਤਾਂ ਰਹਿਣਗੀਆਂ ਕਿਉਂਕਿ ਸਿੱਖ ਦਾ ਵਚਨ ਹੈ ਕੱਚੀਆਂ ਹੀ, ਪਰ ਇੱਕ ਗੱਲ ਜ਼ਰੂਰ ਹੈ ਤੈਨੂੰ ਕਹਿੰਦੇ ਹਾਂ,
ਵਿਕ ਹੈ ਮੋਲ ਪਾਕੀ ਕੇ ਸੋਏ,
ਪਰ ਵਿਕਣਗੀਆਂ ਪੱਕੀਆਂ ਦੇ ਭਾਅ, ਮੁੱਲ ਉਹਨਾਂ ਹੀ ਬਿਠਾਉਣਗੀਆਂ, ਤੈਨੂੰ ਤਾਂ ਮੁੱਲ ਤੱਕ ਮਤਲਬ ਹੈ। ਇਸ ਕਰਕੇ ਤੈਨੂੰ ਕੱਚੀਆਂ ਪਿੱਲੀਆਂ ਦੀ ਗੱਲ ਹੀ ਛੱਡ ਦੇ, ਤੂੰ ਸਿੱਖ ਦਾ ਵਚਨ ਵੀ ਪੂਰਾ ਕਰਨਾ ਤੇ ਮੇਰੇ ਵਚਨ ਵੀ ਪੂਰੇ ਨੇ। ਇਸ ਕਰਕੇ ਪੱਕੀਆਂ ਦੇ ਭਾਅ ਵਿਕਣਗੀਆਂ।
ਰਿਣ ਉਤਰ ਹੈ ਅਰ ਨਫਾ ਸੁ ਪਾਵੇ,
ਕਰਜ਼ਾ ਵੀ ਉਤਰੂਗਾ ਨਫਾ ਵੀ ਹੋਊਗਾ, ਫਿਕਰ ਨਾ ਕਰੇ।
ਸਿੱਖਨ ਸੇਵੋ ਸੁਖੀ ਰਹਾਵੇ,
ਸਿੱਖਾਂ ਦੀ ਸੇਵਾ ਕਰਿਆ ਕਰ ਭਾਈ, ਸੁਖੀ ਰਹੇਗਾ।
ਬਚ ਕਹਾਏ ਬੰਧਨ ਕਰ ਗਯੋ,
ਇਹ ਵਚਨ ਸਾਧ ਸਿੰਘ ਜੀ ਮਹਾਰਾਜ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਕੇ ਇਹ ਵਚਨ ਸਤਿਗੁਰਾਂ ਤੱਕ ਕਰਾ ਕੇ ਵਾਪਸ ਗਿਆ ਹੈ।
ਜਾਏ ਨਿਕਾਸਤ ਭਇਓ,
ਪਿੱਲੀਆਂ ਕੱਢ ਲੀਆਂ ਏਟਾਂ ਜਿਹੜੀਆਂ, ਪਰ ਗੁਰੂ ਦਾ ਭਰੋਸਾ ਹੈ।
ਸਭ ਪਿੱਲੀ ਹੇਰਤ ਪਛਤਾਵਤ,
ਪਛਤਾਉਂਦਾ ਤਾਂ ਹੈ ਵੀ ਏਟ ਦਾ ਇੱਕ ਵੀ ਪੱਕੇ ਨਹੀਂ ਨਿਕਲੀ, ਸਾਰੀਆਂ ਪਿੱਲੀਆਂ ਨੇ।
ਗੁਰਬਚ ਸਿਮਰਤ ਧੀਰਜ ਪਾਵਤ,
ਪਰ ਗੁਰੂ ਦੇ ਵਚਨ ਨੂੰ ਯਾਦ ਕਰਦਾ ਧੀਰਜ ਵੀ ਹੈ।
ਲੱਗੀ ਝੜੀ ਵਰਖਾ ਬਹੁ ਹੋਈ,
ਬਹੁਤ ਝੜੀ ਲੱਗੀ ਵਰਖਾ ਬਹੁਤ ਹੋਈ, ਜਲੰਤ ਕਰ
ਅਪਰ ਪਜਾਵਾ ਭਇਓ ਨਾ ਕੋਈ,
ਹੋਰ ਕੋਈ ਵੀ ਪੰਜਾਬਾ ਪੱਕਿਆ ਹੀ ਨਹੀਂ, ਇਹਦੀਆਂ ਤਾਂ ਚਲੋ ਮਾੜੀਆਂ ਮੋਟੀਆਂ ਪਿੱਲੀਆਂ ਰਹਿ ਗਈਆਂ, ਬਾਕੀ ਤਾਂ ਆਵੇ ਹੀ ਸਾਰੇ ਖਤਮ ਹੋ ਗਏ।
ਨੀਵ ਦੁਰਗ ਕੀ ਭਰਨੀ ਤਵੇ,
ਤੇ ਉਸ ਵੇਲੇ ਸਾਧ ਸਿੰਘ ਜੀ ਕਿਲੇ ਦੀ ਕੰਧ ਡਿੱਗ ਪਈ ਉੱਥੇ ਲਾਹੌਰ।
ਨਰਪਤ ਸ਼ਾਹੀ ਖੋਜਤ ਸਭ ਹੈ,
ਉਹ ਸਰਕਾਰੀ ਬੰਦੇ ਇੱਟਾਂ ਲੱਭਦੇ ਫਿਰਦੇ, ਇੱਟ ਲੱਭਦੀ ਕੋਈ ਨਹੀਂ,
ਨਹੀਂ ਈੜ ਕਾ ਪ੍ਰਾਪਤ ਤਿਨਕੋ,
ਕਿਤੇ ਵੀ ਇੱਟ ਨਹੀਂ ਮਿਲਦੀ ਹੈ।
ਕਾਰਜ ਮੰਨਿਆ ਜ਼ਰੂਰੀ ਜਿਨਕੋ,
ਕਾਰਜ ਬਹੁਤ ਜ਼ਰੂਰੀ ਬਣਿਆ, ਬਾਦਸ਼ਾਹ ਦਾ ਹੁਕਮ ਹੈ।
ਸੁਧ ਕੋ ਸੁਣ ਬੁੱਧੂ ਬੁਲਾਇਵ,
ਫਿਰ ਉਹਨੂੰ ਪਤਾ ਲੱਗਿਆ ਇੱਟਾਂ ਇਹਦੇ ਕੋਲ ਨੂੰ, ਬੁੱਧੂ ਨੂੰ ਬੁਲਾਇਆ।
ਮੋਲ ਈਟਕਾਂ ਕੇਰ ਬਣਾਏ,
ਕਹਿੰਦੇ ਲਿਆ ਵੀ ਮੁੱਲ ਦੱਸ ਕੀ ਲੈਣਾ ਤੇਰੀਆਂ ਇੱਟਾਂ, ਹੈ ਤਾਂ ਪਿੱਲੀਆਂ ਪਰ ਸਾਨੂੰ ਜ਼ਰੂਰਤ ਹੈ।
ਜੇ ਪਾਕੀ ਤੂੰ ਕਾਚੀ ਦੇਵਾਂ,
ਕਹਿੰਦਾ ਮੈਂ ਚਾਹੇ ਪਿੱਲੀਆਂ ਹੀ ਨਾ, ਮੁੱਲ ਕਹਿੰਦਾ ਪੱਕੀਆਂ ਦਾ ਲੈਣਾ, ਲੈਣੀਆਂ ਲਓ ਨਹੀਂ ਲੈਣੀਆਂ ਲਾ ਲਓ, ਮੈਂ ਮੁੱਲ ਨਾ ਲਊਂਗਾ। ਉਹ ਗੁਰੂ ਦਾ ਬਚਨ ਚੇਤੇ ਆ ਗਿਆ ਉਸਨੂੰ,
ਬਾੜ ਘਾਟ ਅਪਰਨ ਕੁਛ ਲੈ,
ਕੋਈ ਬਾੜ ਘਾਟ ਨੀ, ਬਸ ਉਹੀ ਮੁੱਲ ਰਹੂਗਾ ਜਿਹੜਾ ਪੱਕੀਆਂ ਦਾ।
ਦੁਰਗ ਨੀ ਵਿਗੜਹਿ ਨਹਿ ਕੈਸੇ,
ਉਹ ਕਹਿੰਦੇ ਵੀ ਜੇ ਹੁਣ ਪੀਲੀਆਂ ਵਾ ਨਾ ਲਈਆਂ, ਦੁਰਗ ਦੀ ਨੀ ਵਿਗੜਦੀ ਆ, ਇਸ ਕਰਕੇ ਭਾਈ ਗਾਂਹ ਪਨਾਵੇ ਜਾਂ ਭਾਵੇਂ ਗਿੱਲੇ ਹੁਣ, ਕਹਿੰਦੇ ਲੈ ਲਓ, ਸਰਕਾਰ ਨੇ ਲੈ ਲਈਆਂ ਉਸ ਭਾ।
ਦਿਓ ਦਰਬ ਬੁੱਧੂ ਕਰ ਜੈਸੇ,
ਉਸੇ ਤਰ੍ਹਾਂ ਬੁੱਧੂ ਨੂੰ ਦਰਬ ਪੈਸੇ ਦਿੱਤੇ,
ਮੂਲ ਨਫਾ ਸਭ ਭਰਿਓ ਸੋ ਪਾਲੇ,
ਕਿਉਂ ਸਾਸ ਜੀ ਮੂਲ ਤੇ ਨਫਾ ਸਾਰਾ ਉਸਨੂੰ ਹੋ ਗਿਆ, ਮੂਲ ਵੀ ਮਿਲਿਆ, ਨਫਾ ਵੀ ਬਹੁਤ ਹੋ ਗਿਆ, ਕਰਜ਼ਾ ਲੈ ਗਿਆ।
ਗੁਰ ਮਹਿਮਾ ਕੋ ਲਖਿਓ ਬਸਾਲੇ,
ਗੁਰੂ ਦੀ ਮਹਿਮਾ ਨੂੰ ਬਹੁਤ ਜਾਣਿਆ,
ਸਿੱਖ ਕੋ ਬਾਕ ਨਾ ਗੁਰੂ ਮਿਟਾਇਓ,
ਇਹ ਵੀ ਵਚਨ ਪੂਰਾ ਹੋ ਗਿਆ ਵੀ ਸਿੱਖ ਦਾ ਵਚਨ ਗੁਰੂ ਨੇ ਮਿਟਾਇਆ ਨਹੀਂ।
ਆਪਣੋ ਕਿਹੋ ਪ੍ਰਥਮ ਨਿਫਲਾਇਓ,
ਆਪਣਾ ਕਿਹਾ ਹੋਇਆ ਭਾਵੇਂ ਵਚਨ ਮੇਟ ਲਿਆ,
ਬਾਕੀ ਕੇ ਮੁੱਲ ਕਾਜ ਬਿਕਾਈ,
ਪੱਕੀਆਂ ਦੇ ਮੁੱਲ ਸਾਸ ਜੀ ਪੀਲੀਆਂ ਬਕਾ ਦਿੱਤੀਆਂ,
ਸੁਣ ਕੇ ਗੁਰਸਿੱਖਣ ਸਮਦਾਈ,
ਸੁਣ ਕੇ ਸਾਰਿਆਂ ਗੁਰਸਿੱਖਾਂ ਨੇ,
ਵਾਸਦੇਵ ਨਿਜ ਵਚਨ ਫਲਾਇਓ,
ਕਹਿੰਦੇ ਵੀ ਜਿਵੇਂ ਵਾਸਦੇਵ ਕ੍ਰਿਸ਼ਨ ਜੀ ਨੇ ਦੁਆਪਰ ਦੇ ਵਿੱਚ ਆਪਣਾ ਵਚਨ ਹੈ ਇਹ ਜਿਹੜਾ ਨਿਸਫਲ ਕਰ ਲਿਆ ਸੀ ਵੀ ਮੈਂ ਸ਼ਸਤਰ ਨਹੀਂ ਚੱਕੂ, ਪਰ ਭਗਤ ਨੇ ਚੁਕਾ ਦਿੱਤਾ ਸੀ ਉਸ ਨੂੰ ਮਹਾਭਾਰਤ, ਇਹ ਸਾਸਵੀਂ ਪ੍ਰਸੰਗ ਆਉਂਦੇ ਆ।
ਭੀਸ਼ਮ ਕੋ ਸਾਚੋ ਦਿਖਲਾਇਓ,
ਭੀਸ਼ਮ ਪਿਤਾਵਾਂ ਦਾ ਵਚਨ ਸੱਚਾ ਕਰ ਦਿੱਤਾ,
ਸ਼ਸਤਰ ਯੁੱਧ ਮੈਂ ਕਹਿਓ,
ਕਿਹਾ ਸੀ ਮੈਂ ਸ਼ਸਤਰ ਨਹੀਂ ਯੁੱਧ ਕਰਾਉਂ, ਸਾਸਵੀਂ ਪਹੀਆ ਹੀ ਚੱਕ ਲਿਆ ਸੀ,
ਮੈਂ ਕਹਾਵੂ ਭਗਤ ਨੇ ਚਾਹਿਓ,
ਭਗਤ ਨੇ ਕਿਹਾ ਸੀ ਮੈਂ ਚੁਕਾ ਕੇ ਛੱਡੂ ਤੈਨੂੰ ਸ਼ਸਤਰ,
ਆਪਣ ਪ੍ਰਤਿਗਿਆ ਤਜ ਰਣ ਮਾਹੀ,
ਉਹ ਰਣ ਦੇ ਵਿੱਚ ਜਿਵੇਂ ਦੁਆਪਰ ਚ ਪ੍ਰਤਿਗਿਆ ਆਪਣੀ ਛੱਡ ਦਿੱਤੀ, ਕਹਿੰਦੇ ਕੋਈ ਨਵੀਂ ਗੱਲ ਨਹੀਂ ਹੈ ਇਹ,
ਗਹੇ ਸ਼ਸਤਰ ਮਾਰਨ ਹਿਤ ਤਾਹੀ,
ਮਾਰਨ ਵਾਸਤੇ ਸ਼ਸਤਰ ਗ੍ਰਹਿਣ ਕਰਾ ਲਏ ਸੀ,
ਤੁਰਕੀ ਬਾਣ ਇਹੀ ਪ੍ਰਭ ਕੇਰੀ,
ਤੇ ਧਰੂ ਦੀ ਬਾਣੀ ਜਿਹੜੀ ਹੈ ਤੁਰਕੀ ਬਾਣੀ ਵਿੱਚ ਵੀ ਐਸਾ ਵਚਨ ਹੈ,
ਸਿੱਖਣ ਸਭ ਵਿਚਾਰ ਕਰ ਹੇਰੀ,
ਸਿੱਖਾਂ ਨੇ ਵਿਚਾਰ ਕਰ ਹੇਰੀ ਕਿਹੜੀ ਹੈ, ਮੇਰੀ ਬਾਂਧੀ ਭਗਤ ਛਡਾਵੈ, ਬੰਦ ਹੈ ਭਗਤ ਨਾ ਛੂਟੈ ਮੋਹੇ, ਇਹ ਬਚਨ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਗੁਰੂ ਪਿਆਰਿਓ, ਇਹ ਤੁਕ ਸ਼ਾਇਦ ਉਹਨਾਂ ਦੇ ਚੇਤੇ ਨੇ ਜਿਹੜੇ ਇਹ ਸਾਖੀ ਤੇ ਵਾਦ ਵਿਵਾਦ ਕਰਦੇ ਆ, ਉਹਨਾਂ ਨੂੰ ਗੁਰਬਾਣੀ ਦੀ ਤੁਕ ਪੜ੍ਹਨੀ ਚਾਹੀਦੀ ਹੈ, ਮੇਰੀ ਬਾਂਧੀ ਭਗਤ ਛਡਾਵੈ, ਬੰਦ ਹੈ ਭਗਤ ਨਾ ਛੂਟੈ ਮੋਹੇ। ਗੁਰੂ ਕਿਰਪਾ ਕਰੇ, ਗੁਰਸਿੱਖਾਂ ਦੀ ਮਹਿਮਾ ਵਧਾਉਣ ਵਾਸਤੇ ਗੁਰੂ ਸਾਹਿਬ ਨੇ ਸੱਚੇ ਪਾਤਸ਼ਾਹ ਨੇ ਆਪਣਾ ਵਚਨ ਵੀ ਮੋੜਿਆ, ਪਰ ਉਹ ਬੁੱਧੂ ਦਾ ਇੱਛਾ ਵੀ ਪੂਰੀ ਕਰ ਦਿੱਤੀ ਹੈ। ਗੁਰੂ ਕਿਰਪਾ ਕਰਨ, ਆਓ ਹੁਣ ਸਾਧ ਸਿੰਘ ਜੀ ਢਾਡੀ ਸਿੰਘ ਸਾਹਿਬਾਨਾਂ ਤੋਂ ਲਾਹ ਪ੍ਰਾਪਤ ਕਰਨ ਤੇ ਇੱਥੇ ਸਮਾਪਤੀ ਹੈ। ਤੁਕ ਬੋਲਦੇ,
ਤੁਰਕੀ ਬਾਣ ਇਹੀ ਪ੍ਰਭ ਕੇਰੀ, ਸਿੱਖਨ ਸਭ ਵਿਚਾਰ ਕਰ ਹੇਰੀ,
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹਿ ਮਾਇਆ ਤਾਰ, ਅੰਧਕੂਪ ਮਹਾ ਪਿਆਨ ਨਾਨਕ ਪਾਰ ਉਤਾਰ, ਆਈ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆਲ, ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।